And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਅੱਜ ਬੜੇ ਵੱਖੋ ਵੱਖਰੇ ਤਰ੍ਹਾਂ ਦੇ ਡੇ ਨੇ, ਹੈ ਨਾ। ਅੱਜ ਵਰਲਡ ਟੈਟੂ ਡੇ ਵੀ ਆ, ਅੱਜ ਵਰਲਡ ਪੋਇਟਰੀ ਡੇ ਵੀ ਆ,
ਅੱਜ ਫਰਾਈਡੇ ਵੀ
ਆ। ਤਾਂ ਉਹ ਸਭ ਤੋਂ ਇੰਪੋਰਟੈਂਟ ਆ। ਆਹ ਜਿਹੜਾ ਹੁਣੇ ਵੇਕਅਪ ਸੌਂਗ ਲਾਇਆ ਸੀ ਜ਼ੀਸ਼ਾਨ ਅਲੀ ਦੀ ਆਵਾਜ਼, ਗਜ਼ਲ ਬੜੀ ਵਧੀਆ, ਪੋਇਟਰੀ ਡੇ ਦੇ ਸੰਦਰਭ 'ਚ ਉਹਦਾ ਪੋਲੀਟਿਕਸ ਨਾਲ ਵੀ ਲਿੰਕ ਜੋੜਿਆ। ਬਹੁਤ ਸਾਰੇ ਸੁਣਨ ਵਾਲੇ ਕਹਿੰਦੇ ਵੀ ਆਵਾਜ਼ ਹੀ ਆਵਾਜ਼, ਹੈ ਨਾ, ਇਹ ਵਧੀਆ ਜਿਹੜਾ ਪੋਲੀਟੀਕਲ ਲਿੰਕ ਬਣਦਾ ਗਾਣਿਆਂ ਦਾ, ਸਵਾਦ ਆਉਂਦਾ ਸੁਣ ਕੇ। ਕੋਈ ਕਹਿੰਦੇ ਲੈ ਇਹ ਵੇਕਅਪ ਸੌਂਗ ਸੀ, ਸੁਸਤੀ ਚੜ ਗਈ। ਸੋ ਭਾਈ, ਜਿਹਨਾਂ ਨੂੰ ਸੁਸਤੀ ਚੜ ਗਈ, 4-5 ਵਾਰੀ ਪੌੜੀਆਂ ਚੜ ਉੱਤਰ ਲਓ, ਠੰਡੇ ਪਾਣੀ ਦੇ ਛਪਾਕੇ ਮਾਰ ਲਓ, ਹੈ ਕਿ ਨਹੀਂ?
ਜ਼ੀਸ਼ਾਨ ਅਲੀ ਇਜ਼ ਅ ਵੈਰੀ ਗੁੱਡ ਸਿੰਗਰ,
ਇਜ਼ ਅ ਵੈਰੀ ਗੁੱਡ ਸਿੰਗਰ।
ਤੇ ਖਾਸ ਤੌਰ 'ਤੇ ਜਿਹੜਾ ਨਵਾਂ ਗਾਣਾ ਇੱਕ ਆਇਆ ਕੋਕ ਸਟੂਡੀਓ ਦਾ 2 AM,
ਅੱਛਾ,
ਤੇ ਗਾਣਾ ਬੜਾ ਵਧੀਆ ਉਹਦਾ ਪਹਿਲਾ। ਸੋ ਉਹਦੇ 'ਚ ਅੱਧਾ ਰੈਪ ਹੈ ਤੇ ਅੱਧਾ ਜ਼ੀਸ਼ਾਨ ਅਲੀ ਦਾ ਹਿੱਸਾ। ਮੈਂ 2-3 ਵਾਰੀ ਉਹ ਆਨਰ ਲਾਇਆ ਵੀ ਹੈ ਗਾਣਾ,
ਅੱਛਾ,
ਤੇ ਉਹਦੇ 'ਚ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਪਹਿਲਾ ਹਿੱਸਾ ਜਿਹੜਾ ਉਹ ਇਗਨੋਰ ਕਰਿਓ, 2 ਮਿੰਟ ਤੇ ਸਕਿਪ ਕਰ ਜਾਓ, ਮਤਲਬ ਰੇਡੀਓ ਤੇ ਸਕਿਪ ਤਾਂ ਨਹੀਂ ਕਰ ਸਕਦੇ, 2 ਮਿੰਟ ਉਡੀਕ ਕਰ ਲਓ, ਥੋੜਾ ਸਬਰ ਦਾ ਘੁੱਟ ਭਰ ਲਓ, 2 ਮਿੰਟ ਤੋਂ ਬਾਅਦ ਜਿਹੜਾ ਗਾਣਾ ਉਹ
ਫਿਰ ਸਬਰ ਦਾ ਫਲ ਮਿੱਠਾ ਹੋਏਗਾ,
ਕਮਾਲ ਹੀ ਹੋ ਜਾਂਦੀ ਹੈ ਜੀ। ਉਹ ਜ਼ੀਸ਼ਾਨ ਅਲੀ ਦਾ ਜਿਹੜਾ ਉਹਦੇ 'ਚ ਪਾਰਟ ਹੈ,
ਅੱਛਾ,
ਹੋਰ ਮੁਹੱਬਤ ਕੀ ਹੁੰਦੀ ਹੈ, ਚੱਲਿਆ ਜੀ ਨੂੰ ਜੀ ਹੁੰਦੀ ਹੈ, ਬਹੁਤ ਸੋਹਣਾ। ਇਟਸ ਉਹ ਜਿਹੜਾ 2 ਮਿੰਟ ਦਾ ਹੀ ਆ ਉਹ ਹਿੱਸਾ ਜਿਹੜਾ, ਬਹੁਤ ਸੋਹਣਾ,
ਕਿਆ ਬਿਊਟੀਫੁਲ। ਜੇ ਹੋਰ ਕਿਸੇ ਦੀ ਗੱਲ ਹੋਵੇ, ਉਹ ਇੱਕ ਆਖੇ ਮੈਂ 20 ਆਖਾਂ, ਹੁਣ ਤਨ ਮਨ ਤੇ ਇੱਥੋਂ ਵਾਰ ਦਿੱਤਾ, ਤੈਨੂੰ ਹੋਰ ਸੱਜਣ ਮੈਂ ਕੀ ਆਖਾਂ, ਮੈਂ ਜਦ ਵੀ ਤੂੰ ਜਦ ਵੀ ਆਖੇ ਓਏ ਆਖੇ, ਮੈਂ ਜਦ ਵੀ ਆਖਾਂ ਜੀ ਆਖਾਂ।
ਜ਼ੀਸ਼ਾਨ ਅਲੀ ਕਾਫੀ ਪੁਰਾਣੇ, ਮਤਲਬ ਇਹ ਪਹਿਲਾਂ ਨੈਸਕਫੇ ਬੇਸਮੈਂਟ ਦੇ ਵਿੱਚ ਇਹਨਾਂ ਦੇ ਕਈ ਗਾਣੇ ਆਏ,
ਜੀ ਜੀ ਜੀ।
ਹੀ ਇਜ਼ ਮੈਚੋਰਡ ਅਲੋਟ, ਤੇ ਖਾਸ ਤੌਰ ਤੇ ਮੈਨੂੰ ਲੱਗਦਾ ਉਹਨਾਂ ਦਾ ਜਿਹੜਾ ਸਭ ਤੋਂ ਬੈਸਟ ਪਰਫਾਰਮੈਂਸ ਮੈਨੂੰ ਜੋ ਪਰਸਨਲੀ ਲੱਗਦੀ ਹੈ, ਉਹ 2 AM ਦਾ ਜਿਹੜਾ ਉਹ 2 ਮਿੰਟ ਦਾ ਉਹਨਾਂ ਨੇ ਹਿੱਸਾ ਗਾਇਆ।
ਜ਼ਰੂਰ, ਅੱਜ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ, ਅੱਜ 11 AM ਤੋਂ ਬਾਅਦ ਫਿਰ ਮੈਂ 2 AM ਵੀ ਸੁਣੂੰਗਾ।
ਬਹੁਤ ਸੋਹਣਾ ਗਾਣਾ, ਉਹਦੀ ਵੀਡੀਓ ਬਹੁਤ ਸੋਹਣੀ ਆ।
ਅੱਛਾ,
ਉਹਦੀ ਹਾਂ, ਉਹ ਘਰ ਜਾ ਕੇ ਨਾ ਯੂਟਿਊਬ ਤੇ ਵੀਡੀਓ ਦੇਖਣਾ ਉਹਦੀ,
ਠੀਕ
ਆ, ਤੇ ਉਹ ਲਾਈਕ ਫੁੱਲ HD ਦੇ ਵਿੱਚ ਬਹੁਤ ਸੋਹਣੀ ਵੀਡੀਓ ਬਣਾਈ ਕੋਕ ਸਟੂਡੀਓ। ਨੋਰਮਲੀ ਜਿਹੜਾ ਕੋਕ ਸਟੂਡੀਓ ਨੇ ਹੁਣ ਫਾਰਮੈਟ ਚੇਂਜ ਕੀਤਾ, ਪਹਿਲਾਂ ਸਟੂਡੀਓ ਦੇ ਅੰਦਰ ਪੂਰੀ ਸਾਰੇ ਜਿਹੜੇ ਸਾਜਿੰਦੇ ਵਗੈਰਾ ਦਿਖਾ ਕੇ, ਉਹ ਇੱਕ ਸਟੂਡੀਓ ਦੇ ਅੰਦਰ ਇੱਕ ਕਹਿ ਲਓ ਕਿ ਇੱਕ ਸਟੈਟਿਕ ਸੈਟਅਪ ਦੇ ਵਿੱਚ ਸਾਰੀ ਸ਼ੂਟ ਕਰਦੇ ਸੀ। ਆਈ ਯੂਸ ਟੂ ਲਾਈਕ ਦੈਟ ਮੋਰ,
ਹੁਣ ਉਹ ਡਾਇਨਾਮਿਕ ਕਰਦਾ,
ਹੁਣ ਉਹਨਾਂ ਨੇ ਉਹਨੂੰ ਬਣਾ ਦਿੱਤਾ ਜਿਵੇਂ ਮਿਊਜ਼ਿਕ ਵੀਡੀਓ ਹੀ ਹੁੰਦੀ ਆ।
ਰਾਈਟ ਰਾਈਟ,
ਆਈ ਡੋਂਟ ਲਾਈਕ ਦੈਟ ਮੱਚ,
ਪਰ ਪਹਿਲਾਂ ਪਿਛਲੇ ਕੁਝ ਸਾਲਾਂ ਤੋਂ ਯੂ ਆਰ ਰਾਈਟ,
ਜਿਹੜੇ ਕੁਝ ਵੀਡੀਓ
ਪਸੂੜੀ ਹੋ ਗਿਆ, ਪਸੂੜੀ ਦੇ ਵੀ ਇਦਾਂ ਦੀ ਵੀਡੀਓ ਸੀ, ਯੂ ਆਰ ਰਾਈਟ, ਯੂ ਆਰ ਰਾਈਟ।
ਉਹ ਸਾਰੇ ਹੁਣ ਉਹ ਬਾਹਰ ਜਿੱਦਾਂ ਸ਼ੂਟ ਕਰਦੇ, ਉਹ ਪੂਰਾ ਇੱਕ ਹੁੰਦਾ ਸਟੂਡੀਓ ਸੈਟਅਪ ਹੀ ਆ, ਬਟ ਇਟ ਸ਼ਾਟ ਲਾਈਕ ਅ ਮਿਊਜ਼ਿਕ ਵੀਡੀਓ। ਆਈ ਡੋਂਟ ਲਾਈਕ ਦੈਟ ਮੱਚ, ਪਰ ਜਿਹੜੀ ਉਹ ਕਹਿ ਲਓ ਔਰਗੈਨਿਕ ਜਿਹੜਾ ਉਹਦਾ ਟੱਚ ਸੀਗਾ ਉਹ
ਚਲਾ ਗਿਆ ਹੈਗਾ,
ਬਟ ਇਹ 2 AM ਸ਼ੂਟ ਕੀਤੀ ਵੀਡੀਓ, ਬਹੁਤ ਸੋਹਣੀ ਵੀਡੀਓ,
ਠੀਕ ਹੈ, ਚਲੋ
ਵੈਰੀ ਨਾਈਸ ਵੀਡੀਓ।
ਚਲੋ ਚੰਗਾ ਹੋ ਗਿਆ, ਨਾਲੇ ਵਰਲਡ ਪੋਇਟਰੀ ਡੇ ਦਾ ਵੀ ਮਾੜਾ ਮੋਟਾ ਜ਼ਿਕਰ ਹੋ ਗਿਆ ਇਸ ਇੰਪ੍ਰੋਮਪਟੂ ਕਨਵਰਸੇਸ਼ਨ ਦੇ ਵਿੱਚ। ਸੋ ਜਿਨ੍ਹਾਂ ਨੇ ਵੇਕਅਪ ਸੌਂਗ ਤੇ ਥੋੜਾ ਇਤਰਾਜ਼ ਕੀਤਾ ਉਹਨਾਂ ਦਾ ਧੰਨਵਾਦ, ਕਿਉਂਕਿ ਉਹਨਾਂ ਕਰਕੇ
ਬਹੁਤ ਮੈਸੇਜ ਆ ਰਹੇ, ਕਹਿੰਦੇ ਬਹੁਤ ਵਧੀਆ ਗਾਣਾ ਸੀ ਜੀ, ਤੇ ਯਾ ਸੋ ਕਹਿੰਦੇ ਬਹੁਤ, ਕਹਿੰਦੇ ਦਿਸ ਇਜ਼ ਅ ਵੈਰੀ ਕਲਾਸੀ ਸੌਂਗ।
ਯੈਸ ਯੈਸ ਯੈਸ, ਬਹੁਤ ਮਿਹਰਬਾਨੀ, ਥੈਂਕ ਯੂ। ਨਾ ਆਪਾਂ ਗਾਇਆ ਨਾ ਆਪਾਂ ਲਿਖਿਆ, ਆਪਾਂ ਸਿਰਫ ਪਲੇ ਕੀਤਾ,
ਕੰਨਾਂ ਨੂੰ ਮਤਲਬ ਮਾਣ ਹੀ ਨਹੀਂ,
ਮਾਣ ਹੀ ਨਹੀਂ ਕੀਤਾ ਕਦੇ
ਉਸਤਾਦ ਜੀ।
ਅੱਛਾ ਵਾਸੂ ਜੀ ਯਾਰ, 2-3 ਗੱਲਾਂ ਕੁਇਕਲੀ ਕਰੀਏ। ਇੱਕ ਤਾਂ ਯਾਰ ਮੈਸੀ ਟਨਲ ਦੀ ਰਿਪਲੇਸਮੈਂਟ ਵਾਲਾ ਜਿਹੜਾ ਮਾਮਲਾ,
ਹਾਂਜੀ,
ਹੁਣ ਦੇਖੋ 2013 ਦੇ ਵਿੱਚ ਪ੍ਰੋਜੈਕਟ ਪ੍ਰਪੋਜ਼ ਕੀਤਾ ਹੋਇਆ, ਪਿਛਲੀ ਜਦੋਂ ਸਰਕਾਰ ਸੀ ਸੂਬੇ ਦੇ ਵਿੱਚ, ਉਹਨਾਂ ਨੇ ਟਨਲ ਦੀ ਥਾਂ 'ਤੇ ਬਣਾਉਣਾ ਸੀਗਾ ਬ੍ਰਿਜ, ਬ੍ਰਿਜ ਦੇ ਆ ਜਿਹੜਾ ਪ੍ਰੀਲਿਮੀਨਰੀ ਕੰਮ ਸੀ ਉਹ ਸ਼ੁਰੂ ਵੀ ਹੋ ਗਿਆ ਸੀ, $100 million ਉਹਦੇ ਉੱਪਰ ਖਰਚ ਵੀ ਦਿੱਤਾ ਗਿਆ ਸੀ। 2017 ਦੇ ਵਿੱਚ ਸਰਕਾਰ ਬਦਲ ਜਾਂਦੀ ਆ ਅਤੇ NDP ਆ ਕੇ ਮੈਸੀ ਟਨਲ ਦੀ ਥਾਂ 'ਤੇ ਬ੍ਰਿਜ ਬਣਾਉਣ ਵਾਲੇ ਪ੍ਰੋਜੈਕਟ ਨੂੰ ਕੈਂਸਲ ਕਰਕੇ ਟਨਲ ਦੀ ਥਾਂ 'ਤੇ ਟਨਲ ਵਾਲੇ ਪ੍ਰੋਜੈਕਟ ਨੂੰ ਪ੍ਰੋੜਤਾ, ਉਹਨੂੰ ਕਹਿ ਲਓ ਵੀ ਉਹਨੂੰ ਤਰਜੀਹ ਦਿੰਦੇ ਨੇ, ਪਰ ਅਜੇ ਤੱਕ ਉਹ ਰਿਪਲੇਸਮੈਂਟ ਹੋ ਕੋਈ ਨਹੀਂ ਸਕੀ। 2030 ਦੇ ਵਿੱਚ ਜਾ ਕੇ, ਜੋ ਇਸ ਵੇਲੇ ਮੌਜੂਦਾ ਟਾਈਮ ਲਾਈਨ ਚੱਲ ਰਹੀ ਆ, 2030 ਦੇ ਵਿੱਚ ਟਨਲ ਦੀ ਥਾਂ 'ਤੇ ਟਨਲ ਬਣੇਗੀ, ਜਿਹੜੀ ਇਸ ਵੇਲੇ ਮੈਸੀ ਟਨਲ ਹੈ, ਜਿਹਦੇ ਵਿੱਚੋਂ ਇਸ ਵੇਲੇ ਸਾਡੇ ਕੋਲ ਸੁਣਨ ਵਾਲੇ ਹੋ ਸਕਦਾ ਕਿ ਲੰਘ ਰਹੇ ਹੋਣਗੇ। ਉਹ ਵਾਸੂ ਜੀ 1959 ਦੀ ਬਣੀ ਹੋਈ ਆ, ਅਤੇ ਆਲਰੇਡੀ ਇਟਸ ਅ ਵੈਰੀ ਓਲਡ ਪੀਸ ਆਫ ਇਨਫਰਾਸਟਰਕਚਰ। ਅਤੇ ਪ੍ਰੋਗਰਾਮ ਦੇ ਵਿੱਚ ਪਿਛਲੇ ਸੈਗਮੈਂਟ ਦੌਰਾਨ ਡਿਲਨ ਕਰੂਗਰ, ਸਿਟੀ ਆਫ ਡੈਲਟਾ ਦੇ ਕਾਉਂਸਲਰ ਸ਼ਾਮਲ ਹੋਏ ਸੀ, ਉਹਨਾਂ ਦੀ ਜਿਹੜੀ ਕੱਲ੍ਹ ਉਹਨਾਂ ਨੇ ਇੱਕ ਟਵੀਟ ਕੀਤੀ, ਉਹਨੇ ਕਾਫੀ ਸਵਾਲ ਖੜੇ ਕਰ ਦਿੱਤੇ ਨੇ।
ਯਾ ਸਾਰੀ ਇੱਕ ਜਾਣਕਾਰੀ ਜਿਹੜੀ ਡੈਲਟਾ ਆਪਟੀਮਿਸਟ ਵੱਲੋਂ ਪਬਲਿਸ਼ ਕੀਤੀ ਗਈ, ਇਹਨਾਂ ਨੇ 11 ਮਾਰਚ ਨੂੰ ਇੱਕ ਇੰਟਰਵਿਊ ਕੀਤੀ ਕਾਰਲਾ ਕੋਲਟਰੋ ਦੇ ਨਾਲ। ਕਾਰਲਾ ਕੋਲਟਰੋ ਜਿਹੜੇ ਲਿਬਰਲ MP ਨੇ ਫਰੋਮ ਡੈਲਟਾ, ਉਹਨਾਂ ਨੇ ਇਸ ਇੰਟਰਵਿਊ ਦੌਰਾਨ ਡੈਲਟਾ ਆਪਟੀਮਿਸਟ ਲੋਕਲ ਅਖਬਾਰ ਨੂੰ ਦੱਸਿਆ, ਕਹਿੰਦੇ ਕਿ ਸੋ ਦੇਖੋ ਹੈ ਕਿ ਜਿਹੜੀ ਆ ਮੈਸੀ ਟਨਲ ਦੀ ਰਿਪਲੇਸਮੈਂਟ ਆ, BC NDP ਸਰਕਾਰ ਨੇ ਕਿਹਾ ਕਿ ਅਸੀਂ ਇਹਨੂੰ ਢਾਕੇ ਦੀ ਥਾਂ ਤੇ ਇਮਰਸ ਟਿਊਬ ਟਨਲ ਬਣਾਉਣੀ ਆ, ਇਮਰਸ ਟਿਊਬ ਟਨਲ ਬਣੇਗੀ ਇੱਕ ਹੋਰ। ਸੋ ਉਹਦੇ ਵਾਸਤੇ ਕਹਿੰਦੇ ਕਿ ਫੈਡਰਲ ਸਰਕਾਰ ਨੇ ਕਿਹਾ ਸੀ ਪੈਸੇ ਵਗੈਰਾ ਦੇਣੇ ਨੇ, ਪਰ ਫੈਡਰਲ ਫੰਡਿੰਗ ਕਮਿਟਮੈਂਟ ਕੋਈ ਆਈ ਨਹੀਂ ਅਜੇ ਤੱਕ। ਇਹ ਗੱਲ ਨੂੰ ਖਾਸ ਤੌਰ ਤੇ ਕਾਫੀ ਹਾਈਲਾਈਟ ਕੀਤਾ ਇਲੈਕਸ਼ਨ ਤੋਂ ਪਹਿਲਾਂ ਪ੍ਰੀਮੀਅਰ ਡੇਵਿਡ ਡੀਬੀ ਨੇ, ਉਹਨਾਂ ਨੇ ਨਾਰਾਜ਼ਗੀ ਵਿਅਕਤ ਕੀਤੀ ਸੀ ਫੈਡਰਲ ਸਰਕਾਰ ਨਾਲ ਟ੍ਰਾਂਸਫਰ ਪੇਮੈਂਟਸ ਤੇ ਹੋਰ ਸਾਰੇ ਮਾਮਲੇ ਦੇ ਵਿੱਚ। ਇਸ ਗੱਲ ਨੂੰ ਵੀ ਉਹ ਹਾਈਲਾਈਟ ਕਰਦੇ ਸੀ ਕਿ ਮੈਸੀ ਟਨਲ ਵਾਸਤੇ ਕੋਈ ਫੈਡਰਲ ਕਮਿਟਮੈਂਟ ਅਜੇ ਤੱਕ ਹੋਈ ਨਹੀਂ।
ਕਿ ਫੈਡਰਲ ਸਰਕਾਰ ਕਿਤੇ ਮੈਸੀ ਟਨਲ ਦੀ ਫੰਡਿੰਗ ਉਦੋਂ ਤੱਕ ਰੋਕ ਕੇ ਤਾਂ ਨਹੀਂ ਰੱਖਣਾ ਚਾਹੁੰਦੀ ਜਦੋਂ ਤੱਕ ਫੈਡਰਲ ਇਲੈਕਸ਼ਨ ਨਹੀਂ ਹੁੰਦਾ।
ਬਿਲਕੁਲ,
ਕਿ ਫੈਡਰਲ ਇਲੈਕਸ਼ਨ ਦੇ ਸਮੇਂ ਦੇ ਨੇੜੇ ਆ ਕੇ ਫਿਰ ਫੈਡਸ ਵੱਲੋਂ ਕੋਈ ਨਾ ਕੋਈ ਪੇਸ਼ਕਸ਼ ਕੀਤੀ ਜਾਏਗੀ, ਜਾਂ ਫਿਰ ਵੱਖੋ ਵੱਖਰੀਆਂ ਪਾਰਟੀਆਂ ਇਸ ਇਨਫਰਾਸਟਰਕਚਰ ਦੇ ਇਸ ਪੀਸ ਨੂੰ ਲੈ ਕੇ ਜਦੋਂ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਲੀਡਰਸ ਆਏ ਹੋਣਗੇ ਇਹਨੂੰ ਲੈ ਕੇ ਕੋਈ ਫੰਡਿੰਗ ਸੰਬੰਧੀ ਪ੍ਰੋਮਿਸਿਸ ਕਰਨਗੇ। ਸੋ ਉਦੋਂ ਇਹ ਵੀ ਗੱਲ ਚੱਲੀ ਸੀ, ਪਰ ਹੁਣ ਜਿਹੜੀ ਕਹਾਣੀ ਸਾਹਮਣੇ ਆ ਰਹੀ ਹੈ ਇਹ ਤੋਂ ਵੱਖਰੀ ਆ।
ਸੋ ਕਾਰਲਾ ਕੋਲਟਰੋ ਨੇ ਦੱਸਿਆ ਇਸ ਇੰਟਰਵਿਊ ਦੇ ਵਿੱਚ, ਕਹਿੰਦੇ ਕਿ ਇਲੈਕਸ਼ਨ ਪ੍ਰੋਵਿੰਸ਼ਲ ਇਲੈਕਸ਼ਨ ਤੋਂ ਪਹਿਲਾਂ, ਮਤਲਬ ਅਕਤੂਬਰ ਤੋਂ ਪਹਿਲਾਂ ਕਿਸੇ ਸਮੇਂ, ਫੈਡਰਲ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ, ਬੀ ਸੀ ਦੀ ਸਰਕਾਰ ਨੂੰ ਫੰਡਿੰਗ ਦੀ ਪੇਸ਼ਕਸ਼ ਕੀਤੀ ਗਈ ਸੀ। ਕੋਈ ਇੱਕ ਪ੍ਰਪੋਜ਼ਲ ਦਿੱਤਾ ਗਿਆ ਸੀ, ਪਰ ਉਸ ਪ੍ਰਪੋਜ਼ਲ ਨੂੰ, ਉਸ ਫੰਡਿੰਗ ਪ੍ਰਪੋਜ਼ਲ ਨੂੰ ਐਕਸੈਪਟ ਕਰਨ ਤੋਂ ਸਾਡੇ ਪ੍ਰੀਮੀਅਰ ਡੇਵਿਡ ਡੀਬੀ ਨੇ ਇਨਕਾਰ ਕਰ ਦਿੱਤਾ। ਹੁਣ ਇੰਨੀ ਗੱਲ ਹੈ, ਇਹਨੂੰ ਅਫਕੋਰਸ ਕਿਉਂਕਿ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ, ਬਹੁਤ ਇੰਪੋਰਟੈਂਟ, ਬੜਾ ਕ੍ਰਿਟੀਕਲ ਪੀਸ ਆਫ ਇਨਫਰਾਸਟਰਕਚਰ ਹੈ ਮੈਸੀ ਟਨਲ ਰਿਪਲੇਸਮੈਂਟ ਪ੍ਰੋਜੈਕਟ ਸਾਰਾ, ਅਤੇ ਉਹਦੇ ਜਿਹੜੇ ਡਿਲੇਜ਼ ਹੋਏ ਨੇ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਨਾਰਾਜ਼ਗੀ ਵੀ ਹੈ। ਸੋ ਪੋਲੀਟੀਕਲੀ ਵੀ ਬੜਾ ਸੈਂਸਿਟਿਵ ਇਹ ਪ੍ਰੋਜੈਕਟ ਹੈ। ਇਹਨੂੰ ਲੈ ਕੇ ਹੁਣ ਜਦੋਂ ਇਸ ਤਰ੍ਹਾਂ ਦਾ ਬਿਆਨ ਆਉਂਦਾ ਇੱਕ ਲਿਬਰਲ ਐਮ ਪੀ ਦਾ, ਡੈਲਟਾ ਦੇ ਐਮ ਪੀ ਦਾ, ਅਤੇ ਉਹ ਕਹਿੰਦੇ ਨੇ ਕਿ ਫੰਡਿੰਗ ਦੀ ਪੇਸ਼ਕਸ਼ ਹੋਈ ਸੀ, ਅਸੀਂ ਐਕਸੈਪਟ ਨਹੀਂ ਕੀਤੀ, ਫਿਰ ਜ਼ਾਹਰ ਹੈ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਇਸ ਮੁੱਦੇ ਨੂੰ ਚੁੱਕਣਗੇ ਅਤੇ ਇਹਦੇ 'ਤੇ ਥੋੜ੍ਹੀ ਜਿਹੀ ਸਿਆਸਤ ਵੀ ਹੋਏਗੀ, ਜੋ ਕਿ ਹੋਣੀ ਬਣਦੀ ਵੀ ਹੈ, ਕਿਉਂਕਿ
ਡਿਸਕਸ਼ਨ ਇਸ ਗੱਲ ਦੀ ਪੂਰੀ, ਇਸ ਮਾਮਲੇ ਦੀ ਪੁਣਛਾਣ ਹੋਣੀ ਜ਼ਰੂਰੀ ਹੈ।
ਐਗਜੈਕਟਲੀ, ਸੋ ਇਹ ਬੜਾ ਇੰਪੋਰਟੈਂਟ ਹੈ ਕਿ ਪੁਣਛਾਣ ਹੋਣੀ ਜ਼ਰੂਰੀ ਹੈ, ਕਿਉਂਕਿ ਦੇਖੋ ਇਹ 'ਚ ਕਈ ਸਾਰੀਆਂ ਗੱਲਾਂ ਨੇ ਜਿਹੜੀਆਂ ਅਜੇ ਤੱਕ ਪਤਾ ਨਹੀਂ ਕਿ ਪੈਸੇ ਕਿੰਨੇ ਔਫਰ ਕੀਤੇ ਗਏ ਸੀ।
ਸਭ ਤੋਂ ਇੰਪੋਰਟੈਂਟ ਪੀਸ।
ਹਾਂ,
ਦੂਜੀ ਗੱਲ ਇਹ, ਇਟਸ ਵੈਰੀ ਕਾਊਂਟਰ ਇੰਟੂਇਟਿਵ ਕਿ ਸੂਬਾਈ ਚੋਣਾਂ ਤੋਂ ਪਹਿਲਾਂ ਜੇ ਫੈਡਰਲ ਸਰਕਾਰ ਤੁਹਾਨੂੰ ਪੈਸੇ ਔਫਰ ਕਰ ਰਹੀ ਆ, ਸਾਨੂੰ ਇਹ ਵੀ ਪਤਾ ਕਿ ਚੋਣਾਂ ਤੋਂ ਪਹਿਲਾਂ ਇੱਥੇ ਕਿੰਨੀ ਟਾਈਟ ਰੇਸ ਹੋ ਗਈ ਸੀ, ਅਤੇ ਚੋਣਾਂ ਦੇ ਨਤੀਜੇ ਵੀ ਉਸ ਗੱਲ ਦੀ ਹਾਮੀ ਭਰਦੇ ਨੇ, ਇੱਕ ਸੀਟ ਬਰੇਜ਼ਰ ਥਿਨ ਮੈਜੋਰਿਟੀ ਡੇਵੀ ਡੀਬੀ ਦੀ ਸਰਕਾਰ ਨੂੰ ਮਿਲੀ ਆ। ਰਿਚਮੰਡ ਦੀਆਂ ਜਿਹੜੀਆਂ 4 ਰਾਈਡਿੰਗਸ ਨੇ ਉਹ ਬੈਟਲ ਗਰਾਊਂਡ ਬਣੀਆਂ ਹੋਈਆਂ ਸੀ। ਰਿਚਮੰਡ ਦੇ ਵਿੱਚ ਜਿਹੜੀਆਂ ਐਨ ਡੀ ਪੀ ਦੀਆਂ ਆਲਰੇਡੀ ਰਾਈਡਿੰਗ ਸੀਗੀਆਂ ਉਹਨਾਂ ਨੂੰ ਹੋਲਡ ਕਰਨ ਵਾਸਤੇ ਐਨ ਡੀ ਪੀ ਦਾ ਜ਼ੋਰ ਲੱਗਾ ਹੋਇਆ ਸੀ। ਸੋ ਜੇ ਇਸ ਤਰ੍ਹਾਂ ਦੀ ਫੰਡਿੰਗ, ਜੇ ਸੱਚਮੁੱਚ ਉਹ ਸਾਰਥਕ ਫੰਡਿੰਗ ਦਾ ਪੱਧਰ ਸੀਗਾ ਲੈਵਲ ਇਫ ਇਟ ਵਾਜ਼ ਅ ਗੁੱਡ ਅਮਾਊਂਟ ਆਫ ਮਨੀ, ਤਾਂ ਫਿਰ ਉਹਨੂੰ ਕਿਉਂ ਰਿਜੈਕਟ ਕਰੇਗੀ ਬੀ ਸੀ ਐਨ ਡੀ ਪੀ, ਉਹ ਵੀ ਇਲੈਕਸ਼ਨ ਤੋਂ ਪਹਿਲਾਂ? ਨਹੀਂ ਤਾਂ ਉਸ ਫੰਡਿੰਗ ਨੂੰ ਹਾਸਲ ਕਰਕੇ ਇਹ ਤਾਂ ਆਪਣੇ ਆਪ ਨੂੰ ਇਹ ਵੀ ਪ੍ਰੋਜੈਕਟ ਕਰ ਸਕਦੇ ਸੀ ਨਾ ਕਿ ਦੇਖੋ ਜੀ, ਅਸੀਂ ਰਿਚਮੰਡ ਅਤੇ ਡੈਲਟਾ ਨੂੰ ਕਨੈਕਟ ਕਰਨ ਦੇ ਲਈ ਆ ਇੱਕ ਮੇਜਰ ਪੀਸ ਆਫ ਇਨਫਰਾਸਟਰਕਚਰ ਲਈ ਜਿਹੜੀ ਫੰਡਿੰਗ ਕਦੋਂ ਦੀ ਅੜੀ ਹੋਈ ਆ, ਅਸੀਂ ਉਹ ਵੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਏ ਹਾਂ।
ਯਾ, ਸੋ ਕਿੰਨੀਆਂ ਸਾਰੀਆਂ ਇਹਦੇ 'ਚ ਗੱਲਾਂ ਨੇ ਕਿ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਆਈ ਐਮ ਸ਼ੋਰ ਕਿ ਬੀ ਸੀ ਸਰਕਾਰ ਵੱਲੋਂ ਵੀ ਹੁਣ ਇਹਦੇ ਬਾਰੇ ਕੋਈ ਜਾਣਕਾਰੀ ਜਨਤਕ ਕੀਤੀ ਜਾਏਗੀ, ਕਿਉਂਕਿ ਜੌਨ ਰਸਟੈਟ ਜਿਹੜੇ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਨੇ, ਉਹਨਾਂ ਨੇ ਡਿਲਨ ਕਰੂਗਰ ਨੇ ਸੋ ਪਹਿਲਾਂ ਡੈਲਟਾ ਆਪਟੀਮਿਸਟ ਦੀ ਉਸ ਇੰਟਰਵਿਊ ਨੂੰ ਸ਼ੇਅਰ ਕੀਤਾ ਐਕਸ ਦੇ ਉੱਤੇ ਸੋਸ਼ਲ ਮੀਡੀਆ 'ਤੇ, ਉਹਦਾ ਜ਼ਿਕਰ ਕੀਤਾ, ਫਿਰ ਉਸ ਪੋਸਟ ਨੂੰ ਸ਼ੇਅਰ ਕੀਤਾ ਜੌਨ ਰਸਟੈਟ ਨੇ ਜੋ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਨੇ, ਉਹਨਾਂ ਨੇ ਸੋ ਜੌਨ ਰਸਟੈਟ ਬੀਂਗ ਲੀਡਰ ਆਫ ਆਪੋਜੀਸ਼ਨ ਉਹ ਹੀ ਟੁੱਕ ਇਟ ਅ ਸਟੈਪ ਫਰਦਰ, ਉਹਨਾਂ ਨੇ ਕਿਹਾ ਜੀ ਬੀ ਸੀ ਐਨ ਡੀ ਪੀ ਵਾਲੇ ਤਾਂ ਇਸ ਤਰ੍ਹਾਂ ਦਾ ਕੋਈ ਵੀ ਇਨਫਰਾਸਟਰਕਚਰ ਬਣਾਉਣਾ ਹੀ ਚਾਹੁੰਦੇ ਜਿਹਦੇ ਨਾਲ ਉਹਨਾਂ ਨੂੰ ਹੋਰ ਸੋ ਵਿਚ ਡਜ਼ ਨਾਟ ਬਾਏ ਦੈਮ ਮੋਰ ਐਮ ਐਲ ਏ ਸੀਟਸ।
ਪਰ ਇਸ ਕੇਸ ਦੇ ਵਿੱਚ ਤੇ ਵਾਸੂ ਜੀ ਐਮ ਐਲ ਏ ਸੀਟ ਉਹਨਾਂ ਦੀ ਮੇ ਬੀ ਬਚ ਵੀ ਜਾਂਦੀ, ਜਿਹੜੀ ਅਮਨ ਸਿੰਘ ਵਾਲੀ ਸੀਟ ਸੀਗੀ ਜਿੱਥੋਂ ਹੁਣ ਸਟੀਵ ਕੂਨਰ ਐਮ ਐਲ ਏ ਬਣ ਗਏ ਨੇ ਬੀ ਸੀ ਕੰਜ਼ਰਵੇਟਿਵ ਵਾਲੇ, ਉਹ ਸੀਟ ਬਚ ਸਕਦੀ ਸੀ। ਸੋ ਅਗੇਨ ਦੇ ਡੈਫੀਨੇਟਲੀ ਆਰ ਮੋਰ ਲੇਅਰਸ ਟੂ ਦਿਸ, ਪਰ ਜੇ ਇਸ ਤਰ੍ਹਾਂ ਦੀ ਫੰਡਿੰਗ ਦੀ ਪੇਸ਼ਕਸ਼ ਕੀਤੀ ਗਈ ਸੀ, ਡਿਲਨ ਕਰੂਗਰ ਇਹ ਗੱਲ ਦੱਸ ਕੇ ਗਏ ਨੇ ਨਾ ਕਿ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੇ ਰਿਸਪੋਂਸ ਸਿਰਫ ਇਹ ਕਿਹਾ ਕਿ ਉਹ ਪੈਸੇ ਥੋੜ੍ਹੇ ਸੀ, ਕਿਉਂਕਿ ਜੇ ਪੈਸੇ ਥੋੜ੍ਹੇ ਸੀ ਕਹਿੰਦੇ ਆਮ ਤੌਰ 'ਤੇ ਹੋਇਆ ਕੀ ਕਰਦਾ, ਤੁਸੀਂ ਉਹ ਪੈਸੇ ਲੈ ਕੇ ਐਡਵੋਕੇਸੀ ਕਰਦੇ ਹੋ ਵੀ ਹੋਰ ਪੈਸੇ ਦਿਓ, ਉਹਨੂੰ ਤੁਸੀਂ ਇੱਕ ਆਧਾਰ ਦੇ ਤੌਰ 'ਤੇ ਇੱਕ ਫਾਊਂਡੇਸ਼ਨ ਦੇ ਤੌਰ 'ਤੇ ਟ੍ਰੀਟ ਕਰਦੇ ਹੋ ਵੀ ਐਟਲੀਸਟ ਚਲੋ ਗੱਲਬਾਤ ਚੱਲਦੀ ਰਹੇ ਬਜਾਏ ਕਿ ਉਸ ਫੰਡਿੰਗ ਨੂੰ ਰਿਜੈਕਟ ਕਰ ਦੇਣਾ। ਸੋ ਵੇਖਦੇ ਹਾਂ ਇਹਦੀਆਂ ਜਿਹੜੀਆਂ ਹੋਰ ਡੀਟੇਲਸ ਨੇ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਆਉਣਗੀਆਂ। ਵਿਲ ਆਲਸੋ ਫੋਲੋ ਅਪ ਤੁਸੀਂ ਕਿ ਜੇ ਸਾਨੂੰ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਵੱਲੋਂ ਸੂਬਾ ਸਰਕਾਰ ਵੱਲੋਂ ਇਹਦੇ ਬਾਰੇ ਕੋਈ ਜਿਹੜਾ ਜਵਾਬ ਹੈ ਉਹ ਮਿਲ ਸਕੇ ਕਿ ਫੰਡਿੰਗ ਰਿਜੈਕਟ ਕਰਨ ਦਾ ਕਾਰਨ ਕੀ ਸੀ।
ਸੋ ਦੇਖੋ ਜੇ ਤਾਂ ਫੰਡਿੰਗ ਘੱਟ ਸੀ ਤੇ ਉਹਨੂੰ ਰਿਜੈਕਟ ਕੀਤਾ ਇਲੈਕਸ਼ਨ ਤੋਂ ਪਹਿਲਾਂ, ਇਟ ਡਜ਼ ਮੇਕ ਸਮ ਪੋਲੀਟੀਕਲ ਸੈਂਸ,
ਰਾਈਟ?
ਕਿਉਂਕਿ ਫਿਰ ਆਪੋਜੀਸ਼ਨ ਵਾਲਿਆਂ ਨੇ ਕਹਿਣਾ ਸੀ ਦੇਖ ਲਓ ਵੀ ਇੰਨੀ ਦੇਰ ਬਾਅਦ ਇੰਨਾ ਪ੍ਰੋਜੈਕਟ, ਇਹਨਾਂ ਨੇ ਪ੍ਰੋਜੈਕਟ ਆਲਰੇਡੀ ਇੰਨਾ ਡਿਲੇ ਕਰਤਾ ਤੇ ਹੁਣ ਇਲੈਕਸ਼ਨ ਤੋਂ ਪਹਿਲਾਂ ਜੇ ਫੰਡਿੰਗ ਆਈ ਵੀ ਹੈ ਤਾਂ ਪੈਸੇ ਆਏ ਤੇ ਵੀ ਅਜੇ ਇਹ ਪ੍ਰੋਜੈਕਟ ਦੇਖਿਓ ਹੋਰ ਡਿਲੇ ਹੋਏਗਾ। ਸੋ ਮੇ ਬੀ ਉਸ ਚੀਜ਼ ਨੂੰ ਜ਼ਿਆਦਾ ਇਲੈਕਸ਼ਨ ਤੋਂ ਪਹਿਲਾਂ ਹਾਈਲਾਈਟ ਨਹੀਂ ਸੀ ਕਰਨਾ ਚਾਹੁੰਦੇ, ਬਟ ਦੈਨ ਯੈਸ ਦੇਰ ਆਰ, ਆਈ ਐਮ ਸ਼ੋਰ ਦੇਰ ਆਰ ਮੋਰ ਲੇਅਰਸ, ਮੇਨ ਉਹੀ ਹੈ ਵੀ ਉਹ ਫੰਡਿੰਗ ਕਿੰਨੀ ਸੀ ਤੇ ਉਹਨੂੰ ਰਿਜੈਕਟ ਕਿਉਂ ਕੀਤਾ ਗਿਆ।
ਫੰਡਿੰਗ ਵਾਸੂ ਜੀ, ਅੱਛਾ, ਸਪੀਕਿੰਗ ਆਫ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ, ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਹੜੀ ਖਬਰ ਛਾਈ ਹੋਈ ਹੈ, ਦੈਟ ਇਜ਼ ਅਬਾਊਟ ਦ ਲੰਡਨ ਹੀਥਰੋ ਏਅਰਪੋਰਟ, ਜਿਹੜਾ ਉੱਥੇ ਸ਼ਟਡਾਊਨ ਹੋਇਆ, ਕਿਉਂਕਿ ਏਅਰਪੋਰਟ ਦੇ ਲਾਗੇ ਇੱਕ ਇਲੈਕਟ੍ਰੀਕਲ ਸਟੇਸ਼ਨ ਆ, ਉੱਥੇ ਓਵਰਨਾਈਟ ਅੱਗ ਲੱਗ ਗਈ। ਉਹ ਤੋਂ ਬਾਅਦ ਫਿਰ ਹੀਥਰੋ ਏਅਰਪੋਰਟ, ਜਿਹੜਾ ਕਿ ਦੁਨੀਆ ਦੇ ਸਭ ਤੋਂ ਵੱਡੇ ਏਅਰਪੋਰਟਸ ਦੇ ਵਿੱਚੋਂ ਇੱਕ ਆ, ਆਫਕੋਰਸ ਉਸ ਇਲਾਕੇ ਦੇ ਵਿੱਚ ਜਿਹੜੇ ਕੁਝ ਹੋਰ ਵਸਨੀਕ ਨੇ, ਬਿਜ਼ਨਸਿਸ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਬਿਜਲੀ ਇਸ ਵੇਲੇ ਗੁੱਲ ਹੋਈ ਹੋਈ ਆ, ਪਰ ਲੰਡਨ ਨੂੰ ਜਾਂਦੀਆਂ ਬਹੁਤ ਸਾਰੀਆਂ ਫਲਾਈਟਸ ਇਸ ਵੇਲੇ ਕੈਂਸਲ ਹੋਈਆਂ ਨੇ। ਸੋ ਜੇ ਕਿਸੇ ਨੇ ਅੱਜ ਕਿਤੋਂ ਵੀ ਲੰਡਨ ਵੱਲ ਜਾਂਦੀ ਕੋਈ ਫਲਾਈਟ ਲੈਣੀ ਸੀ, ਪਲੀਜ਼ ਮੇਕ ਸ਼ੋਰ ਦੈਟ ਯੂ ਚੈੱਕ ਯੂਅਰ ਫਲਾਈਟ ਸਟੈਟਸ।
ਜਾਂ ਏਅਰ ਕੈਨੇਡਾ ਵੱਲੋਂ ਵੀ ਬਹੁਤ ਸਾਰੀਆਂ ਫਲਾਈਟਸ ਆਪਣੀਆਂ ਕੁਝ ਡਿਲੇ ਕੀਤੀਆਂ ਗਈਆਂ ਨੇ, ਕੁਝ ਕੈਂਸਲ ਕੀਤੀਆਂ ਗਈਆਂ ਨੇ, ਕੁਝ ਫਲਾਈਟਸ ਜਿਹੜੀਆਂ ਨੇ ਉਹ ਵਾਪਸ ਆ ਗਈਆਂ ਟੂ ਪੁਆਇੰਟ ਆਫ ਡਿਪਾਰਚਰ। ਸੋ ਇਸ ਤਰ੍ਹਾਂ ਕਈ ਫਲਾਈਟ, ਕਈ ਕੰਪਨੀਆਂ ਨੂੰ ਇੱਦਾਂ ਕਰਨਾ ਪਿਆ, ਕਿਉਂਕਿ ਹੁਣ ਸਾਰੀਆਂ ਫਲਾਈਟਸ ਡਿਲੇ ਹੋ ਰਹੀਆਂ, ਸੋਰੀ ਡਾਈਵਰਟ ਹੋ ਰਹੀਆਂ ਨੇ, ਅਤੇ ਡਾਈਵਰਜਨ ਜਦੋਂ ਹੁੰਦੀ ਹੈ ਫਿਰ ਉਹ ਸਪੇਸ ਲਿਮਿਟਡ ਆ।
ਅਤੇ ਇੱਕ ਉਹ ਹੈ, ਕਿਉਂਕਿ ਹੀਥਰੋ ਏਅਰਪੋਰਟ ਇਜ਼ ਵਨ ਆਫ ਦ ਲਾਰਜੈਸਟ ਏਅਰਪੋਰਟਸ ਇਨ ਦ ਵਰਲਡ, ਉੱਥੇ ਕਈ ਜਿਹੜੇ ਜਹਾਜ਼, ਹਾਂ, ਜਿਹੜੇ ਕਈ ਜਹਾਜ਼ ਉੱਤਰਦੇ ਨੇ ਉਹ ਵਾਸਤੇ ਜੀ, ਜਿਹੜੇ ਵਾਈਡ ਬੋਡੀਡ ਪਲੇਨਸ ਨੇ, ਵੱਡੇ ਏਅਰਕ੍ਰਾਫਟਸ ਨੇ, ਅਤੇ ਕੁਝ ਏਅਰਕ੍ਰਾਫਟਸ ਅਜਿਹੇ ਜਿਹੜੇ ਸਾਰੇ ਏਅਰਪੋਰਟਸ ਹੈਂਡਲ ਨਹੀਂ ਕਰ ਸਕਦੇ। ਸੋ ਇਸ ਕਰਕੇ ਕਈ, ਸੋਚੋ ਵੀ ਜਿਹੜੀ ਫਲਾਈਟ ਜਿੱਥੋਂ ਤੁਰੀ ਸੀ ਉਹਨੂੰ ਵਾਪਸ ਉੱਥੇ ਹੀ ਪੁਆਇੰਟ ਆਫ ਓਰੀਜਨ 'ਤੇ ਜਾਣਾ ਪਿਆ।
ਹੁਣ ਉਹ ਉਹੀ ਫਲਾਈਟਾਂ ਨੇ ਜਿਹੜੀਆਂ ਵੱਡੇ ਰੂਟ ਦੀਆਂ ਫਲਾਈਟਾਂ ਨੇ, ਜਿਹੜੇ ਵੱਡੇ ਜਹਾਜ਼ ਕਿ ਹੋਰ ਕਿਤੇ ਜਾ ਨਹੀਂ ਸਕਦੇ, ਸੋ ਉਹਨਾਂ ਨੂੰ ਵਾਪਸ ਭੇਜਣਾ ਪਿਆ
ਜੀ। ਅਤੇ ਵਾਸੂ ਜੀ, ਹੁਣ ਇਹ ਵੀ ਦੱਸਿਆ ਗਿਆ ਯੂਕੇ ਵੱਲੋਂ, ਪ੍ਰਧਾਨ ਮੰਤਰੀ ਨੇ ਉੱਥੋਂ, ਕੇਅਰ ਸਟਾਰਮਰ ਨੇ ਐਲਾਨ ਕੀਤਾ ਕਿ ਜਿਹੜੀ ਯੂਕੇ ਦੀ ਕਾਊਂਟਰ ਟੈਰੋਰਿਜ਼ਮ ਅਫਸਰ ਨੇ ਉਹ ਇਸ ਦੀ ਸਾਰੀ ਇਨਵੈਸਟੀਗੇਸ਼ਨ ਨੂੰ ਲੀਡ ਕਰਨਗੇ, ਕਿਉਂਕਿ ਨੈਸ਼ਨਲ ਇਨਫਰਾਸਟ੍ਰਕਚਰ ਦੇ ਉੱਪਰ ਇਸ ਤਰ੍ਹਾਂ ਦਾ ਜੋ ਇਹ ਵਿਪਤਾ ਪਈ ਆ, ਵੀ ਉਹਨੂੰ ਹਰ ਐਂਗਲ ਤੋਂ ਇਨਵੈਸਟੀਗੇਟ ਕੀਤਾ ਜਾਣਾ ਜ਼ਰੂਰੀ ਆ, ਅਤੇ ਕਿ ਇਹਦੇ ਵਿੱਚ ਕੋਈ ਸ਼ਰਾਰਤੀ ਅਨਸਰ ਤਾਂ ਨਹੀਂ ਸ਼ਾਮਲ। ਇਸ ਕਰਕੇ ਕਾਊਂਟਰ ਟੈਰੋਰਿਜ਼ਮ ਆਫਿਸਰਸ ਵੱਲੋਂ ਇਸ ਪ੍ਰੋਬ ਨੂੰ ਲੀਡ ਕੀਤਾ ਜਾਏਗਾ। ਵੈਸੇ ਕਿਹਾ ਜਾ ਰਿਹਾ ਵੀ ਮੋਸਟ ਲਾਈਕਲੀ ਕੱਲ੍ਹ ਤੱਕ ਜਿਹੜੀ ਸਥਿਤੀ ਆ ਉਹ ਬਿਹਤਰ ਹੋ ਜਾਣੀ ਚਾਹੀਦੀ ਆ, ਪਰ ਇੱਕ ਦਿਨ ਦਾ ਸ਼ਟਡਾਊਨ ਉਹਦੇ ਕਰਕੇ ਪੈਸੈਂਜਰ ਪਲੇਨਸ, ਕਾਰਗੋ ਪਲੇਨਸ, ਹੀਥਰੋ ਏਅਰਪੋਰਟ 'ਤੇ ਬਹੁਤ ਸਾਰਾ ਜਿਹੜਾ ਸਮਾਨ ਦੀ ਢੋਆ ਢੁਆਈ ਕਰਨ ਵਾਲੇ ਜਹਾਜ਼ ਨੇ ਉਹ ਵੀ ਤਾਂ ਆਉਂਦੇ ਜਾਂਦੇ ਨੇ।
ਸੋ 4,000 to 5,000 ਟਨ ਕਾਰਗੋ ਐਵਰੀ ਡੇ ਹੈਂਡਲ ਹੁੰਦਾ ਹੀਥਰੋ ਏਅਰਪੋਰਟ ਐਵਰੀ ਡੇ, ਅਤੇ ਨਾਲ ਤਕਰੀਬਨ 2,00,000 ਤੋਂ ਜ਼ਿਆਦਾ ਪੈਸੈਂਜਰਸ ਹਰ ਰੋਜ਼ ਇੱਥੋਂ ਗੁਜ਼ਰਦੇ ਨੇ ਹੀਥਰੋ ਏਅਰਪੋਰਟ ਤੋਂ।
ਵਨ ਆਫ ਦ ਫਿਫਥ ਲਾਰਜੈਸਟ ਇਨ ਦ ਵਰਲਡ,
ਫਿਫਥ ਬਿਜ਼ੀਐਸਟ
ਐਂਡ ਬਿਜ਼ੀਐਸਟ ਇਨ ਯੂਰਪ, ਬਿਜ਼ੀਐਸਟ ਇਨ ਯੂਰਪ, ਹਾਂ, ਯੂਰਪ ਦਾ ਬਿਜ਼ੀਐਸਟ ਹੈ, ਦੁਨੀਆ ਦਾ ਪੰਜਵਾਂ ਸਭ ਤੋਂ ਬਿਜ਼ੀ ਏਅਰਪੋਰਟ ਹੈ।
ਮੈਸੇਜ ਆਇਆ ਮੋਂਟੀ ਜੱਸਲ ਜੀ ਦਾ, ਕਹਿੰਦੇ ਤੁਸੀਂ ਦੱਸਿਆ ਨਹੀਂ ਤੁਹਾਨੂੰ ਗਾਣੇ ਗੁਣੇ ਵੀ ਆਉਂਦੇ ਆ, ਕਹਿੰਦੇ ਸੋਚਿਆ ਤੁਸੀਂ ਸੀਰੀਅਸ ਹੀ ਰਹਿੰਦੇ ਹੋ, ਤੁਹਾਨੂੰ ਖਬਰਾਂ ਹੀ ਆਉਂਦੀਆਂ।
ਯੂ ਨੋ ਵਟ ਮੈਨ, ਆਈ ਐਮ ਰੀਅਲੀ ਇੰਪ੍ਰੈਸਡ ਕਿ ਜਿੰਨਾ ਤੁਹਾਡਾ ਸਕੈਜੂਅਲ ਬਿਜ਼ੀ ਆ ਉਹਦੇ ਬਾਵਜੂਦ ਯੂ ਫਾਈਨ ਟਾਈਮ ਕਿ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਸ਼ੌਕ ਨੇ, ਖਾਸ ਤੌਰ 'ਤੇ ਚੰਗੀਆਂ ਚੀਜ਼ਾਂ ਸੁਣਨੀਆਂ ਅਦਰ ਦੈਨ ਜਸਟ ਟਾਕ ਸਟਫ, ਤੁਸੀਂ ਉਹਦੇ ਟਾਈਮ ਕੱਢ ਲੈਂਦੇ ਹੋ, ਇਟਸ ਵੈਰੀ ਗੁੱਡ, ਇਟਸ ਵੈਰੀ ਇੰਪ੍ਰੈਸਿਵ।
ਥੈਂਕ ਯੂ ਵਿਜੇ ਜੀ, ਐਂਡ ਲਾਈਕ ਵਾਈਜ਼
ਨਾ, ਮੈਂ
ਟਰੂ ਫੋਰ ਯੂ,
ਮੇਰੇ ਕੋਲ ਤਾਂ 6 ਮਹੀਨੇ ਬਾਅਦ ਆਊਗਾ ਇਹ ਗਾਣਾ।
ਨਹੀਂ ਨਹੀਂ, ਤੁਸੀਂ ਆਪਣਾ ਆਪਣਾ ਦੇਖੋ, ਉਹੀ ਹੈ ਕਿ ਮੈਂ ਅਕਸਰ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਇੰਟਰਸਟ ਹੁੰਦਾ, ਯੂ ਫਾਈਨ ਟਾਈਮ ਫੋਰ ਦੈਟ, ਸੋ ਇਹ ਹੁੰਦਾ ਹੀ ਹੈ। ਸੋ
ਜਿਵੇਂ ਮੈਂ ਬ੍ਰੈਡ ਲਾਇਆ ਸੀ ਕੱਲ ਕੋਸਕੋ,
ਨਹੀਂ ਉਹ ਇੰਟਰਸਟ ਨਹੀਂ ਹੈ ਮੇਰਾ, ਉਹ ਤਾਂ ਮੇਰੀ ਮਜਬੂਰੀ ਹੈ,
ਜ਼ਰੂਰਤ
ਹੈ। ਸੋ ਕੱਲ ਸ਼ਾਮੀ ਮੈਨੂੰ ਮੈਸੇਜ ਆਏ, ਕਹਿੰਦੇ ਜੀ ਅਸੀਂ ਅਮਰੀਕਾ ਆਏ ਹੋਏ ਹਾਂ, ਦੱਸੋ ਕਿੰਨੀ ਸਾਵਡੋ ਬ੍ਰੈਡ ਚਾਹੀਦੀ ਹੈ। ਮੈਂ ਕਿਹਾ ਬਾਏ ਕੈਨੇਡੀਅਨ, ਬੰਦੇ ਬਣੋ,
ਓਏ ਹੋਏ, ਦੇਸ਼ ਭਗਤ ਬਣੋ। ਯਾਰ ਟੋਰੋਂਟੋ ਦੀ ਸਿਟੀ, ਜੀ ਟੋਰੋਂਟੋ ਦੀ ਸਿਟੀ ਕਾਊਂਸਲ ਹੈ, ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਜਿਹੜੇ ਸਿਟੀ ਦੇ ਮੁਲਾਜ਼ਮ ਨੇ, ਵੇਅਰ ਇਟਸ ਅਵੇਲੇਬਲ, ਤਾਂ ਜਿਹੜੀਆਂ ਲੋਕਲ ਰਾਈਡ ਹੇਲਿੰਗ ਸਰਵਿਸਿਜ਼ ਨੇ, ਟੈਕਸੀਆਂ ਨੇ, ਉਹ ਯੂਜ਼ ਕਰੋ, ਉਬਰ ਅਤੇ ਲਿਫਟ ਨਾ ਵਰਤੀ ਜਾਏ। ਸਿਟੀ ਆਫ ਟੋਰੋਂਟੋ ਨੇ ਇਹ ਮਤਾ ਪਾਸ ਕੀਤਾ। ਸੋ ਇਸ ਤਰ੍ਹਾਂ ਦੀ ਜਿਹੜੀ ਕਹਿ ਲਓ ਸਿੰਬਲਿਜ਼ਮ ਜਾਂ ਇਸ ਤਰ੍ਹਾਂ ਦੇ ਜਿਹੜੇ ਕਦਮ ਨੇ ਉਹ ਕਈ ਥਾਵਾਂ 'ਤੇ ਚੁੱਕੇ ਜਾ ਰਹੇ ਨੇ।
ਦੈਟਸ ਫਾਈਨ, ਪਰ ਅਸੀਂ ਇਸ ਚੀਜ਼ ਦੇ ਵਿੱਚ ਨਾ ਵੀ ਸਮਟਾਈਮਸ ਵੀ ਜੰਪ ਦ ਗਨ, ਵੀ ਡੋਂਟ ਰੀਅਲਾਈਜ਼ ਕਿ ਜਿਹੜੀਆਂ ਕਹਿਣ ਨੂੰ ਅਮੈਰੀਕਨ ਕੰਪਨੀਜ਼ ਨੇ, ਜਿਵੇਂ ਕੋਸਕੋ ਵੀ ਹੈ, ਉੱਥੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਤਾਂ ਕੈਨੇਡੀਅਨਸ
ਨੇ।
ਉਬਰ ਲਿਫਟ ਭਾਵੇਂ ਅਮੈਰੀਕਨ ਕੰਪਨੀਜ਼ ਨੇ, ਪਰ ਉਹਨਾਂ ਵਿੱਚ ਜਿਹੜੇ ਕੰਮ ਕਰਨ ਵਾਲੇ ਵਰਕਰਸ ਨੇ ਉਹ ਤਾਂ ਸਾਰੇ ਕੈਨੇਡੀਅਨ।
ਜਿਹੜਾ ਟਰੱਕ ਦੇ ਵਿੱਚ ਉੱਥੇ ਦਾ ਸਮਾਨ ਲੱਦ ਕੇ ਉੱਥੇ ਤੱਕ ਪਹੁੰਚਾਉਂਦਾ ਉਹ ਕੋਸਕੋ ਜਾਂ ਕਿਸੇ ਵੀ ਸਟੋਰ 'ਤੇ, ਉਹ ਜਿਹੜਾ ਟਰੱਕ ਡਰਾਈਵਰ ਆ, ਜਿਹੜੇ ਵੇਅਰ ਹਾਊਸਿੰਗ ਦੇ ਵਰਕਰਸ ਨੇ, ਉਹ ਤਾਂ ਸਾਰੇ ਇੱਥੋਂ ਦੇ ਹੀ ਆ।
ਸੋ ਜੇ ਕਿਸੇ ਪੋਲੀਟੀਸ਼ਨ ਨੇ ਇਸ ਤਰ੍ਹਾਂ ਦਾ ਕੋਈ ਐਲਾਨ ਕਰਨਾ, ਉਹ ਲਈ ਪਹਿਲਾਂ ਜ਼ਰੂਰੀ ਹੈ ਕਿ ਉਹ ਸਾਰੇ ਜਿਹੜੇ ਵਰਕਰਸ ਨੇ ਉਸ ਕੰਪਨੀ ਦੇ ਵਿੱਚ ਉਹਨਾਂ ਨੂੰ ਕਿਤੇ ਹੋਰ ਜੋਬ ਦਵਾਓ
ਪਹਿਲਾਂ। ਸਹੀ ਗੱਲ,
ਉਸ ਤੋਂ ਬਿਹਤਰ ਜੋਬ ਦਵਾਓ, ਬੈਟਰ ਪੇਇੰਗ ਜੋਬ, ਉਸ ਤੋਂ ਬਾਅਦ ਕੰਪਨੀ ਜੀ ਸੱਦ ਕੇ ਬੰਦ ਕਰ ਲਓ।
ਹਾਂ, ਕਿਉਂਕਿ ਜਿਹੜੀ ਪੋਸਚਰਿੰਗ ਹੈ ਨਾ ਇਹੋ ਜੀ, ਉਹ ਪੋਸਚਰਿੰਗ ਬਹੁਤ ਜ਼ਿਆਦਾ ਕੰਮ ਖਰਾਬ ਕਰ ਦਿੰਦੀ ਆ। ਵਾਸੂ ਜੀ, ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਸਾਰੇ ਪ੍ਰੀਮੀਅਰਸ ਦੇ ਨਾਲ ਮੀਟਿੰਗ ਕੀਤੀ ਜਾਣੀ ਆ। ਇੱਕ ਬ੍ਰੇਕ ਲੈ ਲਈਏ, ਅੱਜ ਦੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹੜੀ ਚੀਜ਼ਾਂ ਬਾਰੇ ਗੱਲਬਾਤ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ ਉਸ ਬਾਰੇ। ਕੱਲ੍ਹ ਮਾਰਕ ਕਾਰਨੀ ਨੇ ਐਡਮਿੰਟਨ ਦੇ ਵਿੱਚ ਕੀ ਕਿਹਾ, ਕੱਲ੍ਹ ਐਲਬਰਟਾ ਦੇ ਪ੍ਰੀਮੀਅਰ ਨਾਲ ਵੀ ਮੁਲਾਕਾਤ ਕੀਤੀ, ਕੱਲ੍ਹ ਐਡਮਿੰਟਨ ਆਇਲਰਸ ਦੇ ਨਾਲ ਔਨ ਦਾ ਆਈਸ ਉਹਨਾਂ ਨੇ ਸਕੇਟ ਵੀ ਕੀਤਾ। 24 ਨੰਬਰ ਦੀ ਜਰਸੀ ਪਾਈ ਸੀ ਉਹਨਾਂ ਨੇ, 24th ਪ੍ਰਾਈਮ ਮਿਨਿਸਟਰ ਹੈ ਨਾ ਆਫ ਕੈਨੇਡਾ।
ਇੱਕ ਮੈਸੇਜ ਆਇਆ ਵਿਜੇ ਜੀ ਤੁਹਾਡੇ ਲਈ, ਕਹਿੰਦੇ ਤੁਸੀਂ ਆਪਣਾ ਅਗਲਾ ਗਾਣਾ ਕਦੋਂ ਲਿਖ ਰਹੇ ਹੋ? ਕਹਿੰਦੇ ਆਈ ਕੇਮ ਅਕ੍ਰੋਸ ਯੂਅਰ ਰਾਈਟਿੰਗ ਯੈਸਟਰਡੇ ਐਂਡ ਲਵਡ ਇਟ ਐਸਪੈਸ਼ਲੀ ਦਾ ਐਂਡਿੰਗ।
ਉਹ ਯਾਰ ਉਹ ਬਹੁਤ ਪੁਰਾਣੀਆਂ ਗੱਲਾਂ,
ਕਿਹੜੀ ਵਾਲੀ ਰਾਈਟਿੰਗ?
ਉਹ ਸੀ ਨਾ ਖੈਰ ਮੇਰਾ ਬਚਪਨ ਲੈਂਦੀਆਂ ਆਵੀ ਮਾਂ।
ਓ ਆਈ ਸੀ,
ਆਈ ਥਿੰਕ ਦੈਟ ਸੌਂਗ।
ਉਹ ਬਹੁਤ ਲਿਖ ਰਹੇ ਹੋ ਵਿਜੇ ਜੀ ਅਗਲਾ ਗਾਣਾ?
ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਉਹ ਤਾਂ ਯਾਰ।
ਅਗਲਾ ਗਾਣਾ ਕਦੋਂ ਲਿਖ ਰਹੇ ਹੋ?
ਤਾਂ ਖਬਰਾਂ ਹੀ ਲਿਖ ਹੁੰਦੀਆਂ।
ਇਹ ਮੈਸੇਜ ਭੇਜਿਆ ਸਾਨੂੰ ਜੋਏ ਸਿੰਘ ਜੀ ਨੇ।
ਵਾਹ
ਜੋਏ
ਸਿੰਘ ਜੀ, ਥੈਂਕ ਯੂ। ਦੈਟ ਵਾਜ਼ 10-11 ਇਅਰਸ ਅਗੋ। ਯਾ ਵਾਸੂ ਜੀ, ਪ੍ਰਧਾਨ ਮੰਤਰੀ
ਨਾ ਪ੍ਰਧਾਨ ਮੰਤਰੀ ਕੈਨ ਵੇਟ। ਸੁਰਿੰਦਰਪਾਲ ਸਿੰਘ ਜੀ ਦਾ ਮੈਸੇਜ ਆਇਆ, ਉੱਪਰ ਲਿਖਿਆ ਜ਼ਰੂਰੀ।
ਅੱਛਾ,
ਕਹਿੰਦੇ ਵਿਜੇ ਜੀ ਪਹਿਲਾਂ ਦੱਸੋ ਵੀ ਕਨੈਕਟ ਐਫ ਐਮ ਦੇ ਗੀਤਾਂ 'ਚ ਵੀ ਤੁਹਾਡੀ ਆਵਾਜ਼?
ਉਹ ਨਾ ਨਾ ਭਰਾ, ਕਿੱਥੇ।
ਮੈਨੂੰ ਕਈ ਵਾਰ ਲੱਗਿਆ ਕਹਿੰਦੇ ਤੁਸੀਂ ਗਾ ਵੀ ਲੈਂਦੇ ਹੋ, ਉਹਨਾਂ ਦਾ ਮੈਸੇਜ ਆਇਆ।
ਨਾ, ਜਿੱਦਣ ਮੈਂ ਗਾਉਣ ਲੱਗ ਗਿਆ ਨਾ ਉਦਣ ਸੁਣਿਆ ਨਹੀਂ ਜਾਣਾ ਕਿਸੇ ਤੋਂ। ਸੱਚ ਇਹੀ ਆ, ਆਪਾਂ ਬੋਲਦੇ ਹੀ ਠੀਕ ਆ ਜਿੰਨਾ ਕੁ ਬੋਲ ਲੈਂਦੇ ਹਾਂ, ਗਾਉਣ ਗੂਣ ਵਾਲੇ ਪਾਸਿਓਂ ਆਪਣਾ ਥੈਂਕ ਯੂ ਹੀ ਆ। ਬਾਕੀ ਅੱਜ ਕੱਲ੍ਹ ਵੈਸੇ ਇੰਡਸਟਰੀ 'ਚ ਫਿਰ ਤੇ ਕਿ ਭਾਈ ਜਿਹਨੂੰ ਗਾਉਣਾ ਨਹੀਂ ਆਉਂਦਾ ਉਹ ਉਹਦੀ ਚੜ੍ਹਾਈ ਵੀ ਹੋ ਜਾਂਦੀ ਆ।
ਆਟੋ ਟਿਊਨ ਹੁੰਦਾ ਵੀ ਜੀ, ਏ ਆਈ ਪ੍ਰੋਫੈਸ਼ਨਲ ਨੂੰ ਕਿਸੇ ਨੂੰ ਸੰਪਰਕ ਕਰੋ ਤੁਸੀਂ।
ਅੱਛਾ, ਠੀਕ ਆ, ਉਹਨਾਂ ਨੇ ਕਰ ਦੇਣਾ, ਆਵਾਜ਼ ਸੈੱਟ ਕਰ ਦੇਣੀ। ਠੀਕ ਆ ਵਾਸੂ ਜੀ, ਕਰ ਦੇਣਾ, ਲਾ ਦੇਣੇ ਢੋਲੇ ਦੀਆਂ ਫਿਰ।
ਠੀਕ
ਹੈ। ਅੱਛਾ ਸੁਣੋ, ਮਾਰਕ ਕਾਰਨੀ ਵੱਲੋਂ ਅੱਜ ਪ੍ਰੀਮੀਅਰ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਆ, ਤੇ ਇਟ ਇਜ਼ ਵਾਈਡਲੀ ਐਕਸਪੈਕਟਿਡ ਕਿ ਪਰਸੋਂ ਨੂੰ ਮਾਰਕ ਕਾਰਨੀ ਵੱਲੋਂ ਇਲੈਕਸ਼ਨ ਕਾਲ ਕਰ ਦਿੱਤਾ ਜਾਣਾ। ਉਹ ਚਲੋ ਖੈਰ ਐਤਵਾਰ ਦੀ ਦੇਖਦੇ ਹਾਂ ਵੀ ਕਦੋਂ ਉਹ ਅਨਾਊਂਸਮੈਂਟ ਹੁੰਦੀ ਆ, ਪਰ ਅੱਜ ਜਿਹੜੀ ਪ੍ਰੀਮੀਅਰ ਦੇ ਨਾਲ ਮੀਟਿੰਗ ਹੋ ਰਹੀ ਆ, ਵਾਸੂ ਜੀ, ਵਾਸੂ ਜੀ ਮੁੜਿਆ ਉਹ?
ਹਾਂਜੀ ਹਾਂਜੀ, ਮੈਂ ਨਹੀਂ ਸੁਣ ਰਿਹਾ ਤੁਹਾਡੀ ਗੱਲ, ਮੈਸੇਜ ਬੜੇ ਇੰਟਰਸਟਿੰਗ ਆ ਰਹੇ।
ਹਾਂ, ਮੈਨੂੰ ਪਤਾ ਤੁਹਾਡੇ ਚਿਹਰੇ ਤੋਂ, ਮੈਨੂੰ ਪਤਾ ਲੱਗ ਰਿਹਾ ਤੁਹਾਡੀ ਮੁਸਕਰਾਹਟ ਤੋਂ, ਉਹਦੇ ਬਾਰੇ ਗੱਲ ਕਰ ਲੈਂਦੇ ਅੱਗੇ।
ਨਹੀਂ, ਕਰ ਨਹੀਂ ਸਕਦੇ।
ਅੱਛਾ, ਨਹੀਂ। ਅੱਛਾ, ਫਿਰ ਰਹਿਣ ਦਾਂਗੇ।
ਹਾਂਜੀ,
ਪਰ ਮਾਰਕ ਕਾਰਨੀ ਨੇ ਅੱਜ ਗੱਲ ਜ਼ਰੂਰ ਕਰਨੀ ਹੈ ਪ੍ਰੀਮੀਅਰਸ ਦੇ ਨਾਲ, ਤੇ ਪ੍ਰੀਮੀਅਰਸ ਦੇ ਨਾਲ ਗੱਲ ਹੋਣੀ ਹੈ ਅਬਾਊਟ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ, ਕਿਉਂਕਿ ਮਾਰਕ ਕਾਰਨੀ ਨੇ ਜਦੋਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਕੈਂਪੇਨ ਦੌਰਾਨ ਵੀ ਇਹ ਗੱਲਾਂ ਆਖੀਆਂ ਸੀ ਕਿ ਇੱਕ 13 ਵੱਖੋ ਵੱਖਰੀਆਂ ਇਕਾਨਮੀਜ਼ ਨਾ ਹੋਣ ਕੈਨੇਡਾ ਦੇ ਵਿੱਚ, ਕਿ 10 ਸੂਬੇ ਨੇ, 3 ਟੈਰੀਟਰੀਜ਼ ਨੇ, ਹਰ ਕਿਸੇ ਦੇ ਬਹੁਤ ਸਾਰੇ ਪ੍ਰੋਫੈਸ਼ਨਸ ਨੂੰ ਲੈ ਕੇ, ਕਈ ਚੀਜ਼ਾਂ ਨੂੰ ਲੈ ਕੇ, ਪ੍ਰੋਡਕਟਸ ਦੀ ਮੂਵਮੈਂਟ ਨੂੰ ਲੈ ਕੇ ਆਪੋ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨੇ, ਵੀ ਅਸੀਂ ਇੱਕ ਕੈਨੇਡੀਅਨ ਇਕਾਨਮੀ ਬਣਾਈਏ ਤਾਂ ਕਿ ਉਹਦੇ ਵਿੱਚ ਜ਼ਿਆਦਾ ਐਫੀਸ਼ੀਐਂਸੀ ਲਿਆਂਦੀ ਜਾ ਸਕੇ। ਸੋ ਅੱਜ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ, ਉਹਦੇ ਵਿੱਚੋਂ ਵੀ ਸਪੈਸ਼ਲੀ ਇੱਕ ਸੂਬੇ ਦੇ ਵਿੱਚ ਲਾਇਸੈਂਸਡ ਪ੍ਰੋਫੈਸ਼ਨਲ ਦੂਜੇ ਸੂਬੇ ਦੇ ਵਿੱਚ ਆਸਾਨੀ ਨਾਲ ਕੰਮ ਕਰ ਸਕੇ ਵਿਦਆਊਟ ਰੀ ਰਜਿਸਟ੍ਰੇਸ਼ਨ ਐਂਡ ਰੀ ਅਸੈਸਮੈਂਟ, ਉਹ ਵਾਲੇ ਪਹਿਲੂ ਨੇ, ਉਹ ਡਿਸਕਸ ਕੀਤੇ ਜਾਣੇ ਨੇ।
ਸੋ ਅੱਜ ਮੀਟਿੰਗ ਹੋਏਗੀ, ਜਦੋਂ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਕਿੰਨੀ ਕੁ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ, ਵੀਲ ਵੇਟ ਐਂਡ ਸੀ। ਤੇ ਕੱਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਏ ਹੋਏ ਸੀ ਐਡਮਿੰਟਨ, ਤੇ ਉੱਥੇ ਉਹਨਾਂ ਨੇ ਕਈ ਸਾਰੀਆਂ ਅਨਾਊਂਸਮੈਂਟਸ ਵਗੈਰਾ ਕੀਤੀਆਂ ਨੇ। ਇੱਕ ਤਾਂ ਉਹੀ ਵਾਅਦਾ ਕੀਤਾ ਜੋ ਪੀਅਰ ਪੌਲੀਅਵ ਨੇ ਅਕਤੂਬਰ ਦੇ ਵਿੱਚ ਕੀਤਾ ਸੀ, ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਵਾਸਤੇ ਜਿਹੜੇ ਨਵੇਂ ਘਰ ਨੇ ਜਿਹੜੇ $1 million ਤੋਂ ਘੱਟਦੇ ਨੇ, ਉਹਨਾਂ ਉੱਤੇ GST ਨਹੀਂ ਲੱਗੇਗੀ।
ਹਾਂਜੀ,
ਤੇ ਉਹੀ ਉਹਨਾਂ ਨੇ ਵਾਅਦਾ
ਇੱਕ ਹੋਰ ਆਈਡੀਆ ਚੱਕਿਆ ਗਿਆ।
ਇੱਕ ਹੋਰ ਆਈਡੀਆ ਚੱਕਿਆ ਗਿਆ, ਤੇ ਸੋ ਇਹਦੇ 'ਚ ਵੱਡੀ ਗੱਲ ਇਹ ਹੈ ਕਿ ਕੋਈ ਤਾਰੀਖ ਨਹੀਂ ਦੱਸੀ ਗਈ ਵੀ ਕੀ ਇਹ ਕੱਲ੍ਹ ਤੋਂ ਹੀ ਲਾਗੂ ਹੋ ਗਿਆ ਹੈ।
ਰਾਈਟ,
ਸੋ ਮੋਸਟ ਲਾਈਕਲੀ ਇਹ ਹੁਣ ਅਗਲੇ ਇਲੈਕਸ਼ਨ ਤੋਂ ਬਾਅਦ ਹੀ ਲਾਗੂ ਹੋਏਗਾ, ਜੇ ਵਾਅਦਾ ਹੀ ਹੋਇਆ।
ਵਾਅਦਾ ਹੀ ਹੈ।
ਸੋ ਇਟਸ ਮੋਰ ਲਾਈਕ ਅ ਕੈਂਪੇਨ ਪ੍ਰੋਮਿਸ। ਸੋ ਕੈਂਪੇਨ ਭਾਵੇਂ ਹੁਣ ਐਤਵਾਰ ਤੋਂ ਮੋਸਟ ਲਾਈਕਲੀ ਸ਼ੁਰੂ ਹੋਏਗੀ ਜਦੋਂ ਇਲੈਕਸ਼ਨ ਟ੍ਰਿਗਰ ਕੀਤਾ ਜਾਏਗਾ ਮਾਰਕ ਕਾਰਨੀ ਵੱਲੋਂ, ਪਰ ਕਹਿ ਲਓ ਵੀ ਅਨਅਫਿਸ਼ਲੀ ਕੈਂਪੇਨ ਸ਼ੁਰੂ ਹੋ ਗਈ, ਤੇ ਉਹਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ। ਫਿਰ ਇਹਨਾਂ ਨੇ ਜੈਸਪਰ ਵਾਸਤੇ ਵੀ ਨਵੀਂ ਫੰਡਿੰਗ ਅਨਾਊਂਸ ਕੀਤੀ, $187 million।
ਰਾਈਟ,
ਹੈਰਾਨੀ ਵਿਜੇ ਜੀ ਇਸ ਗੱਲ ਦੀ ਹੋਈ, ਕਹਿੰਦੇ ਇਹ ਜਦੋਂ ਦੀ ਪਿਛਲੇ ਸਾਲ ਜੁਲਾਈ ਦੇ ਵਿੱਚ ਅੱਗ ਲੱਗੀ ਸੀ ਜੈਸਪਰ ਵਿੱਚ, ਜਿਹਦੇ ਨਾਲ ਇੱਕ ਤਿਹਾਈ ਸ਼ਹਿਰ ਸੜ ਕੇ ਸਵਾਹ ਹੋ ਗਿਆ ਸੀ, ਬਹੁਤ ਨੁਕਸਾਨ ਹੋਇਆ ਸੀ,
25,000 ਬੰਦਾ ਇਵੈਕੂਏਟ ਹੋਇਆ ਸੀ।
ਉਸ ਤੋਂ ਬਾਅਦ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਫੰਡਿੰਗ ਆ ਜਿਹੜੀ ਫੈਡਰਲ ਸਰਕਾਰ ਵੱਲੋਂ ਆਈ ਆ, $187 million ਦੀ।
ਵਾਸੂ ਜੀ, ਤਾਂਹੀਓ ਕੱਲ੍ਹ ਜਦੋਂ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮੁਲਾਕਾਤ ਕੀਤੀ ਆ ਮਾਰਕ ਕਾਰਨੀ ਨੇ, ਡੈਨੀਅਲ ਸਮਿਥ ਨੇ ਫਿਰ ਬਾਅਦ 'ਚ ਕਿਹਾ, ਮੈਂ ਤਾਂ ਖਰੀਆਂ ਸੁਣਾਈਆਂ ਉਹਨਾਂ ਨੂੰ, ਮੈਂ ਤਾਂ ਆਈ ਗੇਵ ਹਿਮ ਐਨ ਈਅਰਫੁਲ। ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਆਹ ਵਾਲੀ ਲਿਬਰਲ ਸਰਕਾਰ ਆ, ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਟ੍ਰੀਟ ਕੀਤਾ, ਅਲਬਰਟਾ ਨੂੰ ਟ੍ਰੀਟ ਕੀਤਾ, ਕਹਿੰਦੇ ਉੱਦਾਂ ਨਹੀਂ ਚੱਲਣਾ ਹੈਗਾ ਕੰਮ। ਉਹਨਾਂ ਨੇ ਆਫਕੋਰਸ ਐਨਰਜੀ ਇਨਫਰਾਸਟਰਕਚਰ ਬਾਰੇ ਵੀ ਮਾਰਕ ਕਾਰਨੀ ਦੇ ਨਾਲ ਗੱਲ ਕੀਤੀ, ਫਿਰ ਉਹਨੇ ਬਾਅਦ 'ਚ ਇਹ ਗੱਲ ਕਹੀ, ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਫੈਡਰਲ ਸਰਕਾਰ ਦਾ ਰਵੱਈਆ ਅਲਬਰਟਾ ਪ੍ਰਤੀ ਇਹੋ ਜਿਹਾ ਰਿਹਾ ਤਾਂ ਨੈਸ਼ਨਲ ਯੂਨਿਟੀ ਦਾ ਸਵਾਲ ਬਣ ਜਾਣਾ, ਇਹ
ਅਨਪ੍ਰੈਸੀਡੈਂਟਿਡ ਨੈਸ਼ਨਲ ਯੂਨਿਟੀ ਕ੍ਰਾਈਸਿਸ ਕਹਿੰਦੇ ਫੇਸ ਕਰਨਾ ਪਏਗਾ। ਸੋ ਇਹਨਾਂ ਨੇ ਆਪਣੀ ਕਹਿੰਦੇ ਮੈਂ ਮੰਗਾਂ ਦੀ ਸੂਚੀ ਸਾਹਮਣੇ ਰੱਖਤੀ ਉਹਨਾਂ ਦੇ, ਤੇ ਕਹਿੰਦੇ ਉਹਦੇ 'ਚ ਮੈਂ ਕਹਿਤਾ ਵੀ ਜਿਹੜਾ ਵੀ ਕੋਈ ਨਵਾਂ ਪ੍ਰਧਾਨ ਮੰਤਰੀ ਬਣਦਾ, ਰਿਗਾਰਡਲੈਸ ਕੌਣ ਹੁੰਦਾ, ਤੁਸੀਂ ਜਾਂ ਪੀਅਰ ਪੌਲੀਅਵ ਜਾਂ ਕੋਈ ਹੋਰ, ਕਹਿੰਦੇ ਵੀ ਉਹ 6 ਮਹੀਨਿਆਂ ਦੇ ਅੰਦਰ ਅੰਦਰ ਇਹ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰੇ, ਨਹੀਂ ਤਾਂ ਇੱਕ ਅਨਪ੍ਰੈਸੀਡੈਂਟਿਡ ਨੈਸ਼ਨਲ ਯੂਨਿਟੀ ਕ੍ਰਾਈਸਿਸ ਫੇਸ ਕਰਨਾ ਪੈ ਸਕਦਾ। ਹੁਣ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਕਰਤੀਆਂ ਨਾਲ ਦੇ ਨਾਲ, ਉਹਦੇ ਵਿੱਚ ਇੱਕ ਤਾਂ ਹੈ ਕਿ ਐਲਬਰਟਾ ਨੂੰ ਇਜਾਜ਼ਤ ਦਿੱਤੀ ਜਾਵੇ, ਖੁੱਲੀ ਇਜਾਜ਼ਤ ਵੀ ਜਿੱਦਣ ਮਰਜ਼ੀ ਉਹ ਪਾਈਪਲਾਈਨ ਨਵੀਂ ਵਿਛਾ ਸਕਣ। ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਬੀਸੀ ਕੋਸ ਦਾ ਟੈਂਕਰ ਬੈਨ ਆ ਉਹ ਬੰਦ ਕੀਤਾ ਜਾਵੇ, ਉਹਨੂੰ ਲਿਫਟ ਕੀਤਾ ਜਾਵੇ। ਫਿਰ ਜਿਹੜਾ ਬਿੱਲ C-69 ਆ ਜਿਹਨੂੰ ਪੀਅਰ ਪੋਲੀ ਆਫ ਨੋ ਮੋਰ ਪਾਈਪਲਾਈਨ ਐਕਟ ਕਹਿੰਦੇ ਨੇ, ਡੈਨੀਅਲ ਸਮਿਥ ਨੇ ਵੀ ਆਪਣੀ ਪੋਸਟ ਦੇ ਵਿੱਚ ਲਿਖਿਆ AKA ਨੋ ਮੋਰ ਪਾਈਪਲਾਈਨਸ ਐਕਟ ਬਿੱਲ C-69, ਇਹਨੂੰ ਰਿਪੀਲ ਕਰੋ। ਇਸ ਤਰ੍ਹਾਂ ਦੀਆਂ ਇਹਨਾਂ ਨੇ ਕਈ ਸਾਰੀਆਂ ਮੰਗਾਂ ਜਿਹੜੀਆਂ ਆਪਣੀਆਂ ਉੱਥੇ ਲਿਸਟ ਕੀਤੀਆਂ ਤੇ ਕਹਿੰਦੇ ਜੇ ਤੁਸੀਂ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰੋਗੇ ਤਾਂ ਨੈਸ਼ਨਲ ਯੂਨਿਟੀ ਕ੍ਰਾਈਸਿਸ ਤੁਹਾਨੂੰ ਫੇਸ ਕਰਨਾ ਪੈਣਾ। ਤੇ ਵਿਜੇ ਜੀ ਉਹਦੇ ਇਸ ਇਨਫੈਕਟ ਪਰਸੋਂ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਡੈਨੀਅਲ ਸਮਿਥ ਨੇ ਇਹ ਵੀ ਕਹਿ ਦਿੱਤਾ ਸੀ, ਕਹਿੰਦੇ ਵੀ ਮੈਂ ਤੁਹਾਨੂੰ ਆਨੈਸਟਲੀ ਦੱਸਾਂ, ਕਹਿੰਦੇ ਵੀ ਅਜੇ ਤੱਕ ਜੋ ਕੁਝ ਮੈਂ ਦੇਖਿਆ, ਕਹਿੰਦੇ ਵੀ ਮੈਨੂੰ ਕੋਈ ਜ਼ਿਆਦਾ ਹੀ ਇਨਕਰੇਜਮੈਂਟ ਮਿਲੀ ਨਹੀਂ। ਕਹਿੰਦੇ ਮੈਨੂੰ ਇੱਕ ਬੜਾ ਇਸ ਰੀਅਲ ਡੇਂਜਰ ਕਹਿੰਦੇ ਮੈਨੂੰ ਲੱਗਦਾ ਕਿ ਦ ਨਿਊ PM ਇਜ਼ ਵਰਸ ਦੈਨ ਦ ਓਲਡ PM।
ਅੱਛਾ, ਫਿਰ ਉਸ ਤੋਂ ਬਾਅਦ ਜਿਹੜੀ ਇਹ ਕੱਲ੍ਹ ਮੁਲਾਕਾਤ ਹੋਈ ਹੈ, ਡੇਨੀਅਲ ਸਮਿਥ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਸ ਮੀਟਿੰਗ ਦਾ ਆਈਡੀਆ ਮਾਰਕ ਕਾਰਨੀ ਦਾ ਹੀ ਸੀ, ਸੋ ਉਹਨਾਂ ਨੇ ਮਿਲਣ ਦੀ ਜਿਹੜੀ ਪੇਸ਼ਕਸ਼ ਕੀਤੀ। ਜਿਹੜੀ ਕੱਲ੍ਹ ਇਹ ਡਿਸਕਸ਼ਨ ਹੋਈ ਆ ਵੀ ਇਹ ਬੜੀ ਕਹਿੰਦੇ ਫਰੈਂਕਲੀ ਅਸੀਂ ਖੁੱਲ੍ਹ ਕੇ ਗੱਲਬਾਤ ਕੀਤੀ ਆ, ਉਸ ਤੋਂ ਬਾਅਦ ਡੇਨੀਅਲ ਸਮਿਥ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ। ਸੋ ਜਿਹੜੀ ਕਿਉਂਕਿ ਨਾ ਕਈ ਵਾਰੀ ਮੀਡੀਆ ਦੇ ਵਿੱਚ ਜਾਂ ਵੱਖੋ ਵੱਖਰੀਆਂ ਸੋਸ਼ਲ ਮੀਡੀਆ ਪੋਸਟਸ ਦੇ ਵਿੱਚ ਜਿਹੜੀ ਅਸੀਂ ਗੱਲ ਦੇਖ ਲੈਂਦੇ ਹਾਂ, ਕਈ ਵਾਰੀ ਪ੍ਰਭਾਵ ਕਈਆਂ ਤੋਂ ਇਹ ਪਿਆ ਕਿ ਕੱਲ੍ਹ ਦੀ ਗੱਲ ਤੋਂ ਬਾਅਦ, ਕੱਲ੍ਹ ਦੀ ਮੁਲਾਕਾਤ ਤੋਂ ਬਾਅਦ ਜਿਵੇਂ ਡੇਨੀਅਲ ਸਮਿਥ ਨੇ ਕਿਹਾ ਹੋਵੇ ਕਿ ਮਾਰਕ ਕਾਰਨੀ ਇਜ਼ ਵਰਸ ਦੈਨ,
ਪਰਸੋਂ
ਕਹੀ ਸੀ, ਉਸ ਤੋਂ ਬਾਅਦ ਕੱਲ੍ਹ ਦੋਹਾਂ ਦੇ ਵਿਚਕਾਰ ਮੁਲਾਕਾਤ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਜਿਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੰਗਾਂ ਦੀ ਸੂਚੀ ਉਹਨਾਂ ਨੇ ਮੂਹਰੇ ਰੱਖੀ। ਉਸ ਤੋਂ ਬਾਅਦ ਫਿਰ ਇਹ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਕਿ ਜੇ 6 ਮਹੀਨੇ ਦੇ ਅੰਦਰ ਅੰਦਰ ਉਹਨਾਂ ਮੰਗਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਪੈਂਦੀ ਤਾਂ ਨੈਸ਼ਨਲ ਯੂਨਿਟੀ ਕ੍ਰਾਈਸਿਸ ਇੱਕ ਉਹ ਪਣਪ ਸਕਦਾ ਹੈ ਮੁਲਕ ਦੇ ਵਿੱਚ, ਵੀ ਐਲਬਰਟਾ ਬੇਸਿਕਲੀ ਵੱਖਰੇ ਹੋਣ ਦੀ ਗੱਲ ਕਰ ਸਕਦਾ।
ਤੇ ਨਹੀਦ ਨੈਨਸ਼ੀ ਦਾ ਬਿਆਨ ਆਇਆ, ਸੋ ਜੋ NDP ਐਲਬਰਟਾ NDP ਦੇ ਨਵੇਂ ਲੀਡਰ ਨੇ
ਜੀ,
ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਬੜੀ ਬਚਕਾਨੀ ਕਹਿੰਦੇ ਗੱਲ ਕਰ ਰਹੇ ਨੇ, ਦਿਸ ਇਜ਼ ਵੈਰੀ ਜੁਵੇਨਾਈਲ ਐਂਡ ਚਾਈਲਡਿਸ਼, ਸੋ ਕਹਿੰਦੇ ਚਾਈਲਡਿਸ਼ ਐਂਡ ਜੁਵੇਨਾਈਲ, ਕਹਿੰਦੇ ਇਹਦੇ ਨਾਲ ਫੈਡਰਲ ਸਰਕਾਰ ਤੋਂ ਕੋਈ ਨਵੀਆਂ ਕਨਸੈਸ਼ਨਸ ਮਿਲ ਨਹੀਂ ਜਾਣੀਆਂ। ਕਹਿੰਦੇ ਜੇ ਡੈਨੀਅਲ ਸਮਿਥ ਨੈਸ਼ਨਲ ਯੂਨਿਟੀ ਵਾਲੇ ਮਾਮਲੇ ਤੇ ਇੰਨੇ ਸੀਰੀਅਸ ਨੇ ਜੇ ਉਹਨਾਂ ਨੂੰ ਲੱਗਦਾ ਕਿ ਐਲਬਰਟਾ ਵਾਲੇ ਵੱਖਰਾ ਹੋਣਾ ਚਾਹੁੰਦੇ ਨੇ, ਤੇ ਕਹਿੰਦੇ ਫਿਰ ਇੱਦਾਂ ਕਰੋ ਤੁਸੀਂ ਰੈਫਰੈਂਡਮ ਕਰਾ ਲਓ, ਤੇ ਰੈਫਰੈਂਡਮ ਜੇ ਫੇਲ ਹੋ ਗਿਆ ਤੇ ਫਿਰ ਅਸਤੀਫਾ ਦੇ ਦੇਣਾ
ਤੇ ਫਿਰ ਇਲੈਕਸ਼ਨ ਹੋ ਜਾਏ। ਹਾਂ ਰਾਈਟ, ਵੀ ਦੈਨ ਸਟੈਪ ਅਵੇ ਫਰੋਮ ਦ ਪ੍ਰੀਮੀਅਰਸ਼ਿਪ ਅੱਛਾ ਵਾਸੂ ਜੀ, ਇੱਕ ਚੀਜ਼ ਹੋਰ ਇੱਥੇ ਗੱਲ ਕਰੀਏ ਕਿ ਇੱਕ ਹੋਰ ਗੱਲ ਜਿਹਨੂੰ ਲੈ ਕੇ ਥੋੜੀ ਕਲੈਰਿਟੀ ਦੀ ਘਾਟ ਆ, ਜਾਂ ਕਹਿ ਲਓ ਕਿ ਮਿਕਸਡ ਮੈਸੇਜਿੰਗ ਆ ਗਈ ਲਿਬਰਲ ਪਾਰਟੀ ਵੱਲੋਂ। ਮਾਰਕ ਕਾਰਨੀ ਦਾ ਇਹ ਕਹਿਣਾ ਕਿ ਜਿਹੜਾ ਆਇਲ ਐਂਡ ਗੈਸ ਦੇ ਉੱਪਰ ਐਮਿਸ਼ਨਸ ਕੈਪ ਟਰੂਡੋ ਸਰਕਾਰ ਨੇ ਜਿਹੜਾ ਲਾਗੂ ਕੀਤਾ, ਪ੍ਰਪੋਜ਼ ਕੀਤਾ, ਲਾਗੂ ਨਹੀਂ ਕੀਤਾ,
ਡਰਾਫਟ ਰੈਗੂਲੇਸ਼ਨਸ ਅਜੇ ਆਈਆਂ
ਨੇ, ਜੀ ਪ੍ਰਪੋਜ਼ ਕੀਤਾ ਹੋਇਆ ਕਿ ਉਹ ਆਇਲ ਐਂਡ ਗੈਸ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਕੈਪ ਜਿਹੜਾ ਹੈ ਉਹ ਨਹੀਂ ਲਗਾਉਣਗੇ, ਵੀ ਹੋਰ ਤਰੀਕੇ ਦੇਖਾਂਗੇ ਐਮਿਸ਼ਨਸ ਨੂੰ ਅਸੀਂ ਕਿਵੇਂ ਘਟਾਉਣਾ, ਪਰ ਇੱਦਾਂ ਦਾ ਇੱਕ ਹਾਰਡ ਕੈਪ ਨਹੀਂ ਲੱਗੇਗਾ। ਮਾਰਕ ਕਾਰਨੀ ਇਹ ਗੱਲ ਕਹਿੰਦੇ ਨੇ, ਉਹਨਾਂ ਦੇ ਜਿਹੜੇ ਨਵੇਂ ਅਪੁਆਇੰਟ ਕੀਤੇ ਐਨਵਾਇਰਮੈਂਟ ਮਿਨਿਸਟਰ ਨੇ, ਕਿਉਂਕਿ ਸਟੀਵਨ ਗਿਬੋ ਨੂੰ ਤਾਂ ਹੁਣ ਐਨਵਾਇਰਮੈਂਟ ਮਿਨਿਸਟਰੀ ਤੋਂ ਹਟਾ ਦਿੱਤਾ ਸੀ ਜਦੋਂ ਕਾਰਨੀ ਨੇ ਕੈਬਨਿਟ ਸ਼ਫਲ ਕੀਤੀ ਆ, ਉਹ ਹੈਗੇ ਨੇ ਟੈਰੀ ਡਿਗੋਇਡ। ਟੈਰੀ ਡਿਗੋਇਡ ਨੇ ਬੀਤੇ ਦਿਨ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਕਿ ਮਾਰਕ ਕਾਰਨੀ ਵੀ ਇਸ ਤਰ੍ਹਾਂ ਦੇ ਐਮਿਸ਼ਨਸ ਗੈਪ ਦੇ ਹੱਕ ਵਿੱਚ ਨੇ,
ਤੇ ਉਹ ਜਿਹੜੀ ਸੋ ਇਹ ਸਾਰੀ ਗੱਲਬਾਤ ਹੁੰਦੀ ਹੈ ਡੈਨੀਅਲ ਸਮਿਥ ਦੇ ਨਾਲ ਕੱਲ੍ਹ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਮਾਰਕ ਕਾਰਨੀ ਨੂੰ ਪੁੱਛਿਆ ਜਾਂਦਾ ਇਹਨਾਂ ਐਮਿਸ਼ਨਸ ਕੈਪ ਬਾਰੇ, ਤੇ ਕਹਿੰਦੇ ਕਿ ਵੀ ਵਿਲ ਵਰਕ ਵਿਦ ਦ ਇੰਡਸਟਰੀ ਐਂਡ ਪ੍ਰੋਵਿੰਸਿਸ, ਮਤਲਬ ਉਹਨਾਂ ਨੇ ਥੋੜੀ ਫਲੈਕਸੀਬਿਲਿਟੀ ਜਿਵੇਂ ਸ਼ੋਅ ਕੀਤੀ, ਤੇ ਕਹਿੰਦੇ ਐਜ਼ ਅਪੋਜ਼ ਟੂ ਪ੍ਰੀ ਸੈਟ ਕੈਪਸ ਔਰ ਪ੍ਰੀ ਸੈਟ ਰਿਸਟ੍ਰਿਕਸ਼ਨਸ ਔਰ ਪ੍ਰੀ ਸੈਟ ਟਾਈਮਲਾਈਨਸ, ਵੀ ਅਸੀਂ ਪਹਿਲਾਂ ਹੀ ਮਨ ਧਾਰ ਕੇ ਨਹੀਂ ਆਵਾਂਗੇ, ਵੀ ਆਰ ਰੈਡੀ ਟੂ ਵਰਕ ਵਿਦ ਦ ਇੰਡਸਟਰੀ ਐਂਡ ਪ੍ਰੋਵਿੰਸਿਸ ਔਨ ਐਮਿਸ਼ਨਸ ਕੈਪਸ। ਉਹਦੇ ਇੱਕ ਘੰਟੇ ਦੇ ਅੰਦਰ ਅੰਦਰ ਵਿਜੇ ਜੀ ਟੈਰੀ ਡੁਗੋਇਡ ਦੀ ਇੱਕ ਇੰਟਰਵਿਊ ਕੈਨੇਡੀਅਨ ਪ੍ਰੈਸ ਦੇ ਨਾਲ, ਉਹ ਕੈਨੇਡੀਅਨ ਪ੍ਰੈਸ ਵੱਲੋਂ ਪਬਲਿਸ਼ ਕਰ ਦਿੱਤੀ ਜਾਂਦੀ ਹੈ।
ਇੰਟਰਵਿਊ ਹੋਈ ਸੀ ਪਹਿਲਾਂ,
ਸੋ ਵਿਦ ਇਨ 1 hour ਉਸ ਇੰਟਰਵਿਊ ਨੂੰ ਪਬਲਿਸ਼ ਕਰਤਾ ਕੈਨੇਡੀਅਨ ਪ੍ਰੈਸ ਨੇ, ਤੇ ਉਸ ਇੰਟਰਵਿਊ ਦੇ ਵਿੱਚ ਟੈਰੀ ਡੁਗੋਇਡ ਉਹਨਾਂ ਨੇ ਕਨਫਰਮ ਕੀਤਾ ਕਿ ਮਾਰਕ ਕਾਰਨੀ ਜਦੋਂ ਵੀ ਉਹ ਅਗਲੇ ਮਤਲਬ ਨੈਕਸਟ ਗਵਰਨਮੈਂਟ ਕਹਿ ਲਓ, ਹੀ ਵਿਲ ਮੂਵ ਫਾਰਵਰਡ ਵਿਦ ਦ ਐਮਿਸ਼ਨਸ ਕੈਪ ਔਨ ਆਇਲ ਐਂਡ ਗੈਸ।
ਐਮਿਸ਼ਨਸ ਕੈਪ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ 2021 ਦੇ ਵਿੱਚ ਪ੍ਰੋਮਿਸ ਕੀਤਾ ਗਿਆ ਸੀ, ਫਿਰ ਰੈਗੂਲੇਸ਼ਨ ਦਾ ਜਿਹੜਾ ਪ੍ਰੋਸੈਸ ਸੀਗਾ ਉਦੋਂ ਇਹ ਕਿਹਾ ਸੀ 2022 ਦੇ ਵਿੱਚ ਇਹਨੂੰ ਅਸੀਂ ਸ਼ੁਰੂ ਕਰਾਂਗੇ, ਪਰ ਲੰਘੀ ਨਵੰਬਰ ਦੇ ਵਿੱਚ ਹੀ ਅਜੇ ਸਕੈਜੂਲ ਤੋਂ 2 ਸਾਲ ਲੇਟ ਇਹਨਾਂ ਨੇ ਡਰਾਫਟ ਰੈਗੂਲੇਸ਼ਨ ਸਾਂਝੀਆਂ ਕੀਤੀਆਂ ਸੀ, ਜਿਹਦੇ 'ਚ ਕਿਹਾ ਗਿਆ ਸੀ ਕਿ ਅਗਲੇ 8 ਸਾਲਾਂ ਦੇ ਵਿੱਚ ਆਇਲ ਐਂਡ ਗੈਸ ਕੰਪਨੀਆਂ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਜੋ ਗ੍ਰੀਨ ਹਾਊਸ ਗੈਸ ਦੀ ਐਮਿਸ਼ਨਸ ਹੁੰਦੀ ਆ 8 ਸਾਲਾਂ 'ਚ ਉਹਦੇ 'ਚ 1/3 ਕਟੌਤੀ ਕੀਤੀ ਜਾਏਗੀ, ਵੀ ਉਹ ਜਿਹੜਾ ਐਮਿਸ਼ਨਸ ਗੈਪ ਆ ਉਹਦੀ ਪਾਲਣਾ ਕਰਨੀ ਪਏਗੀ ਕੰਪਨੀਆਂ ਨੂੰ। ਉਹ 'ਚ ਹੋਰ ਵੀ ਕੋਈ ਮਦਾਂ ਸੀਗੀਆਂ ਵੱਖੋ ਵੱਖਰੀਆਂ, ਪਰ ਕੁੱਲ ਮਿਲਾ ਕੇ ਐਮਿਸ਼ਨਸ ਗੈਪ ਵਾਲਾ ਇਹ ਪਹਿਲੂ ਸੀ ਜਦੋਂ ਜਦੋਂ ਨਵੰਬਰ ਦੇ ਵਿੱਚ ਰੈਗੂਲੇਸ਼ਨ ਆਈਆਂ ਵੀ ਸੀ ਅਲਬਰਟਾ ਵੱਲੋਂ ਬੜੀ ਸਖ਼ਤ ਮੁਖਾਲਫਤ ਉਹਦੀ ਕੀਤੀ ਗਈ ਸੀ।
ਬਿਲਕੁਲ, ਅਤੇ ਅਲਬਰਟਾ ਵੱਲੋਂ ਕੰਜ਼ਰਵੇਟਿਵਸ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਕਹਿ ਰਹੇ ਹੋ ਇਮਿਸ਼ਨ ਕੈਪ, ਪਰ ਪ੍ਰੈਕਟੀਕਲੀ ਦੇ ਆ ਪ੍ਰੋਡਕਸ਼ਨ ਕੈਪ,
ਕਿਉਂਕਿ ਹਾਂ ਜੇ ਤੁਸੀਂ ਉਸ ਇਮਿਸ਼ਨ ਕੈਪ ਨੂੰ ਮੀਟ ਕਰਨਾ ਹੈ ਜੇ ਉਹ ਜਦੋਂ ਲਾਗੂ ਹੁੰਦੀਆਂ ਤਾਂ ਉਹਦਾ ਮਤਲਬ ਇਹ ਹੋਏਗਾ ਤੁਹਾਨੂੰ ਆਪਣੀ ਪ੍ਰੋਡਕਸ਼ਨ ਹੀ ਘਟਾਉਣੀ ਪੈਣੀ ਆ, ਅਤੇ ਜੇ ਪ੍ਰੋਡਕਸ਼ਨ ਘਟੇਗੀ ਉਹਦਾ ਆਇਲ ਪੈਚ ਨੂੰ, ਆਇਲ ਐਂਡ ਗੈਸ ਸੈਕਟਰ ਨੂੰ ਨੁਕਸਾਨ ਹੋਏਗਾ, ਜਿਹਦੇ ਨਤੀਜੇ ਵਜੋਂ ਅਲਬਰਟਾ ਦੀ ਇਕਾਨਮੀ ਐਂਡ ਲਾਰਜਲੀ ਸਪੀਕਿੰਗ ਕੈਨੇਡਾ ਦੀ ਇਕਾਨਮੀ ਨੂੰ ਨੁਕਸਾਨ ਹੋਣਾ।
ਅਤੇ ਫੈਡਰਲ ਸਰਕਾਰ ਦਾ ਇਹ ਕਹਿਣਾ, ਲਿਬਰਲ ਸਰਕਾਰ ਦਾ, ਕਿ ਨਹੀਂ ਇਹ ਗਲਤ ਗੱਲ ਹੈ ਵੀ ਪ੍ਰੋਡਕਸ਼ਨ ਘਟਾਏ ਬਿਨਾਂ ਇਮਿਸ਼ਨ ਘਟਾਈਆਂ ਜਾ ਸਕਦੀਆਂ ਨੇ ਟੈਕਨੋਲੋਜੀ ਦਾ ਇਸਤੇਮਾਲ ਕਰਕੇ, ਕਾਰਬਨ ਕੈਪਚਰ ਐਟਸੈਟਰਾ, ਸੋ ਕਹਿੰਦੇ ਉਹਦੇ ਨਾਲ ਇਮਿਸ਼ਨ ਘਟਾਈਆਂ ਜਾ ਸਕਦੀਆਂ। ਅਤੇ ਇਹਨਾਂ ਨੇ ਜਿਹੜਾ ਇਹ ਪੂਰਾ ਜਿਹੜੀਆਂ ਡਰਾਫਟ ਰੈਗੂਲੇਸ਼ਨ ਦੇ ਵਿੱਚ ਫਾਰਮੂਲਾ ਇਹਨਾਂ ਨੇ ਪ੍ਰਪੋਜ਼ ਕੀਤਾ ਸੀ, ਉਹ ਕੀਤਾ ਸੀ ਕੈਪ ਐਂਡ ਟ੍ਰੇਡ ਸਿਸਟਮ ਵਾਲਾ।
ਹਾਂਜੀ,
ਸੋ ਇਹਦੇ ਵਿੱਚ ਵੀ ਕਹਿੰਦੇ ਸੀ ਕਿ ਅਸੀਂ ਐਮਿਸ਼ਨ ਕ੍ਰੈਡਿਟਸ ਜਿਹੜੇ ਨੇ ਐਲੋਕੇਟ ਕਰਾਂਗੇ ਸਾਰੀਆਂ ਕੰਪਨੀਆਂ ਨੂੰ, ਜੇ ਐਲੋਕੇਟਡ ਕ੍ਰੈਡਿਟਸ ਤੋਂ ਤੁਸੀਂ ਘੱਟ ਪ੍ਰਦੂਸ਼ਣ ਕਰਦੇ ਹੋ, ਐਮਿਸ਼ਨ ਤੁਹਾਡੀਆਂ ਘੱਟ ਹੁੰਦੀਆਂ ਨੇ, ਤਾਂ ਜਿਹੜੇ ਐਕਸਟਰਾ ਕ੍ਰੈਡਿਟਸ ਤੁਹਾਡੇ ਕੋਲ ਬਚੇ ਉਹ ਤੁਸੀਂ ਪ੍ਰੋਫਿਟ ਤੇ ਦੂਜੀਆਂ ਕੰਪਨੀਆਂ ਨੂੰ ਵੇਚ ਸਕਦੇ ਹੋ, ਉਹਨਾਂ ਕੰਪਨੀਆਂ ਨੂੰ ਜਿਹੜੀਆਂ ਐਲੋਕੇਟਡ ਕ੍ਰੈਡਿਟਸ ਤੋਂ ਜ਼ਿਆਦਾ ਪ੍ਰਦੂਸ਼ਣ ਕਰ ਰਹੀਆਂ ਨੇ। ਤੇ ਮਤਲਬ ਜਿੰਨੇ ਕ੍ਰੈਡਿਟਸ ਤੁਹਾਡੇ ਕੋਲ ਨੇ ਤੁਸੀਂ ਉਨਾ ਹੀ ਪ੍ਰਦੂਸ਼ਣ ਕਰ ਸਕਦੇ ਹੋ, ਤੇ ਜੇ ਤੁਸੀਂ ਉਸ ਤੋਂ ਜ਼ਿਆਦਾ ਕਰੋ ਤੁਹਾਨੂੰ ਫਿਰ ਐਕਸਟਰਾ ਕ੍ਰੈਡਿਟਸ ਖਰੀਦਣੇ ਪੈਣਗੇ ਮਹਿੰਗੇ ਭਾਅ ਤੇ,
ਖਰਚਾ ਵਧੇਗਾ ਬੇਸਿਕਲੀ।
ਸੋ ਇਹ ਕੈਪ ਐਂਡ ਟ੍ਰੇਡ ਸਿਸਟਮ ਇਹਨਾਂ ਨੇ ਪ੍ਰਪੋਜ਼ ਕੀਤਾ ਸੀ, ਪਰ ਕੰਜ਼ਰਵੇਟਿਵਸ ਨੂੰ, ਆਪੋਜੀਸ਼ਨ ਵਾਲਿਆਂ ਨੂੰ ਤੇ ਈਵਨ ਅਲਬਰਟਾ ਨੂੰ ਇਦਾਂ ਲੱਗਦਾ ਕਿ ਇਹ ਸਿਸਟਮ ਕਾਮਯਾਬ ਨਹੀਂ ਹੋਏਗਾ।
ਹਾਂ, ਕਿਉਂਕਿ ਕਈ ਪ੍ਰੋਡਿਊਸਰਸ ਵਾਸਤੇ ਜਿਹੜੇ ਜਿਨ੍ਹਾਂ ਦਾ ਮੰਨ ਲਓ ਇਮਿਸ਼ਨਸ ਜਾਂ ਪੋਲਿਊਸ਼ਨ ਜਿਨ੍ਹਾਂ ਦੀ ਪ੍ਰੋਡਕਸ਼ਨ 'ਚ ਜ਼ਿਆਦਾ ਹੋਏਗਾ, ਉਹਨਾਂ ਨੂੰ ਫਿਰ ਬਜਾਏ ਕਿ ਮਹਿੰਗੇ ਭਾਅ ਦਿਓ ਕ੍ਰੈਡਿਟਸ ਖਰੀਦਣ, ਉਹਨਾਂ ਵਾਸਤੇ ਇੱਕੋ ਤਰੀਕਾ ਰਹਿ ਜਾਏਗਾ ਕਿ ਤੁਸੀਂ ਆਪਣੀ ਪ੍ਰੋਡਕਸ਼ਨ ਘਟਾਓ। ਅਤੇ ਪ੍ਰੋਡਕਸ਼ਨ ਘਟਣ ਦਾ ਮਤਲਬ ਇਹ ਵੀ ਤਾਂ ਆ ਨਾ ਵਾਸੂ ਜੀ ਕਿ ਕਈ ਕੰਪਨੀਆਂ ਵਾਸਤੇ ਪ੍ਰੋਡਕਸ਼ਨ ਦੇ ਇੱਕ ਲੈਵਲ ਤੋਂ ਬਾਅਦ ਹੀ ਪ੍ਰੋਫਿਟੇਬਿਲਿਟੀ ਹੁੰਦੀ ਆ, ਅਤੇ ਜੇ ਤੁਹਾਡਾ ਹੀ ਪ੍ਰੋਡਕਸ਼ਨ ਘਟਣ ਕਰਕੇ ਤੁਸੀਂ ਆਪਣਾ ਇੱਕ ਬੇਅਰ ਮਿਨੀਮਮ ਇਕੁਲੀਬ੍ਰੀਅਮ ਵਾਲਾ ਜਿਹੜਾ ਹੁੰਦਾ ਥਰੈਸ਼ਹੋਲਡ ਨਹੀਂ ਮੀਟ ਕਰ ਰਹੇ, ਤਾਂ ਫਿਰ ਹੋ ਸਕਦਾ ਕੰਪਨੀ ਬੰਦ ਕਰਨੀ ਪੈ ਜਾਵੇ। ਸੋ ਇਸ ਤਰ੍ਹਾਂ ਦੇ ਉਹਨੂੰ ਲੈ ਕੇ ਖਦਸ਼ੇ ਸੀ। ਸੋ ਹੁਣ ਦੇਖਣਾ ਹੋਏਗਾ ਕਿ ਗੱਲ ਕਿਹਦੀ ਸਹੀ ਆ, ਮਾਰਕ ਕਾਰਨੀ ਦੀ ਗੱਲ ਮੰਨੀ ਜਾਵੇ ਜਾਂ ਉਹਨਾਂ ਦੇ ਜਿਹੜੇ ਨਵੇਂ ਬਣੇ ਇਨਵਾਇਰਮੈਂਟ ਮਿਨਿਸਟਰ ਨੇ ਉਹਨਾਂ ਦੀ ਚੱਲੀ ਗਈ ਤਾਂ ਮਾਰਕ ਕਾਰਨੀ ਦੀ, ਖੈਰ
ਗੱਲ ਕੀ ਹੈ,
ਗੱਲ ਕੀ ਹੈ। ਬਸ ਜੀ ਕੁਇਕਲੀ ਲੱਗੇ ਹੱਥ ਗੱਲ ਇਹ ਵੀ ਕਰ ਲਈਏ, ਦੇਖੋ ਜਦੋਂ ਦੇ ਮਾਰਕ ਕਾਰਨੀ ਹੁਣ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਤੋਂ ਲਿਬਰਲ ਪਾਰਟੀ ਦਾ ਪੋਲੀਟੀਕਲ ਸਿਤਾਰਾ ਦੁਬਾਰਾ ਤੋਂ ਚਮਕਣ ਲੱਗਾ। ਵੱਖੋ ਵੱਖਰੇ ਸਰਵੇਖਣ ਇਹ ਦਰਸਾ ਰਹੇ ਨੇ ਕਿ ਜਿੰਨੀ ਲੀਡ, ਜਿੰਨੀ ਉਹ 20-25 ਪੁਆਇੰਟ ਤੱਕ ਦੀ ਲੀਡ ਕੁਝ ਸਰਵੇਖਣਾਂ 'ਚ ਕੁਝ ਹਫ਼ਤੇ ਪਹਿਲਾਂ ਤੱਕ ਪੀਅਰ ਪੋਲੀਅਫ ਦੀ ਕੰਜ਼ਰਵੇਟਿਵ ਪਾਰਟੀ ਕੋਲ ਸੀ, ਉਹ ਲੀਡ ਨੂੰ ਹੁਣ ਖੋਰਾ ਲੱਗ ਚੁੱਕਿਆ ਅਤੇ ਹੁਣ ਨੈਕ ਐਂਡ ਨੈਕ ਰੇਸ ਹੁੰਦੀ ਨਜ਼ਰ ਆ ਰਹੀ ਆ। ਇਸ ਸਭ ਦੇ ਵਿੱਚ ਪੀਅਰ ਪੋਲੀਅਫ ਨੇ, ਇਹ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਆ, ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਫੋਨ ਕੀਤਾ ਕੁਝ ਮਦਦ ਮੰਗਣ ਦੇ ਲਈ, ਕੁਝ ਸਲਾਹ ਮਸ਼ਵਰੇ ਲਈ ਕਿ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਰਲ ਮਿਲ ਕੇ ਚੱਲਾਂਗੇ। ਪਰ ਡੱਗ ਫੋਰਡ ਵੱਲੋਂ ਉਹਨਾਂ ਦੀ ਉਸ ਮਦਦ ਦੀ ਜਿਹੜੀ ਮੰਗ ਸੀ ਉਹਨੂੰ ਠੁਕਰਾ ਦਿੱਤਾ ਗਿਆ,
ਕਿਉਂਕਿ ਇਹ ਦੇਖੋ ਜਦੋਂ ਇਹ ਫੋਨ ਕੀਤਾ ਗਿਆ ਸੋਮਵਾਰ, ਲੰਘੇ ਸੋਮਵਾਰ, ਉਦੋਂ ਡੱਗ ਫੋਰਡ ਨੂੰ ਦੁਬਾਰਾ ਪ੍ਰੀਮੀਅਰ ਬਣੇ ਇਲੈਕਸ਼ਨ ਜਿੱਤਿਆਂ 13 ਦਿਨ ਹੋ ਚੁੱਕੇ ਸਨ, ਤੇ ਇਹਨਾਂ 13 ਦਿਨਾਂ ਦੇ ਵਿੱਚ ਪੀਅਰ ਪੋਲੀਅਫ ਨੇ, ਜੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਨੇ, ਆਪੋਜੀਸ਼ਨ ਦੇ ਲੀਡਰ ਨੇ
ਜੀ,
ਉਹਨਾਂ ਨੇ ਸੋਸ਼ਲ ਮੀਡੀਆ ਤੇ ਜਾਂ ਪਬਲਿਕਲੀ ਇੱਕ ਵਾਰ ਵੀ ਕੰਗਰੈਚੁਲੇਟ ਨਹੀਂ ਸੀ ਕੀਤਾ ਡੱਗ ਫੋਰਡ ਨੂੰ, ਜੋ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਪ੍ਰੀਮੀਅਰ ਨੇ ਓਨਟੈਰੀਓ ਦੇ ਵਿੱਚ
ਜੀ।
ਸੋ ਇਹ ਕਿਹਾ ਜਾਂਦਾ ਕਿ ਜਿਹੜੇ ਕੰਜ਼ਰਵੇਟਿਵ ਫੈਡਰਲੀ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਓਨਟੈਰੀਓ ਦੇ ਵਿੱਚ, ਇਹਨਾਂ ਦੇ ਜਿਹੜੇ ਆਪਸੀ ਰਿਸ਼ਤੇ ਨੇ ਕੋਈ ਬਹੁਤੇ ਜ਼ਿਆਦਾ ਵਧੀਆ ਹੈਗੇ ਨਹੀਂ। ਗੱਲਾਂ ਜਿਹੜੀਆਂ ਨੇ ਪੁਰਾਣੀਆਂ ਫਿਰ ਨਿਕਲ ਆਉਂਦੀਆਂ ਕਿ 2019 ਦੇ ਵਿੱਚ ਜਦੋਂ ਐਂਡਰੂ ਸ਼ੀਅਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਸਨ,
ਹਾਂਜੀ,
ਉਹਨਾਂ ਨੇ ਜੇਸਨ ਕੈਨੀ, ਜੋ ਅਲਬਰਟਾ ਦੇ ਪ੍ਰੀਮੀਅਰ ਸਨ ਉਸ ਵੇਲੇ, ਉਹਨਾਂ ਨੂੰ ਸੱਦ ਕੇ ਓਨਟੈਰੀਓ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਡੱਗ ਫੋਰਡ ਦੇ ਘਰ ਤੋਂ 250 ਮੀਟਰ ਦੂਰ,
ਤੇ
ਡੱਗ ਫੋਰਡ ਨੂੰ ਸੱਦਿਆ ਨਹੀਂ ਸੀ। ਇਹ 2019 ਦੀ ਗੱਲ ਆ, ਤੇ ਉਸ ਤੋਂ ਬਾਅਦ ਸਾਨੂੰ ਯਾਦ ਆ 2020 ਦੇ ਵਿੱਚ ਆ ਜਾਂਦਾ ਕੋਵਿਡ-19, ਤੇ ਵੈਸੇ ਤਾਂ ਕੋਵਿਡ-19 ਹੈ 2019,
ਬਟ
ਅਸੀਂ ਦੇਖਿਆ ਕਿ 2020 ਦੇ ਵਿੱਚ ਉਹ
ਕਿਉਂਕਿ
ਬਹੁਤ ਸਾਰੀਆਂ ਜਿਹੜੀਆਂ ਪ੍ਰੈਸ ਕਾਨਫਰੰਸਿਸ ਵਗੈਰਾ ਹੋਈਆਂ, ਬਹੁਤ ਸਾਰੀਆਂ ਅਨਾਊਂਸਮੈਂਟਸ ਹੋਈਆਂ, ਤੇ ਉਹਨਾਂ ਦੌਰਾਨ ਡੱਗ ਫੋਰਡ ਫਿਰ ਜਸਟਿਨ ਟਰੂਡੋ ਦੀਆਂ ਤਰੀਫਾਂ ਕਰਨ ਲੱਗ ਗਏ,
ਫ੍ਰੀਲੈਂਡ ਦੀ ਤਰੀਫਾਂ ਕਰਦੇ ਸੀ। ਵਾਸੂ ਜੀ ਬੀਤੇ ਦਿਨੀ ਡੱਗ ਫੋਰਡ ਤੇ ਕ੍ਰਿਸਟੀਆ ਫ੍ਰੀਲੈਂਡ ਨੇ ਇੱਕ ਸੈਲਫੀ ਵੀ ਇਕੱਠਿਆਂ ਖਿੱਚ ਕੇ ਕ੍ਰਿਸਟੀਆ ਫ੍ਰੀਲੈਂਡ ਨੇ ਸ਼ੇਅਰ ਕੀਤੀ ਆ ਉਹ।
ਸੋਮਵਾਰ ਉਹ ਪੀਅਰ ਪੋਲੀਅਫ ਨੂੰ ਫੋਨ, ਸੋ ਪੀਅਰ ਪੋਲੀਅਫ ਫਿਰ ਸੋਮਵਾਰ ਨੂੰ ਫੋਨ ਕਰਦੇ, ਉਹਨਾਂ ਨੂੰ ਕਿਸੇ ਸਲਾਹ ਦਿੱਤੀ ਹੋਣੀ ਆ। ਸੋ ਹੋਇਆ ਕਿ ਪਹਿਲਾਂ ਇਸ ਤੋਂ ਪਿਛਲੇ ਹਫ਼ਤੇ ਮਾਰਕ ਕਾਰਨੀ ਨਾਲ ਬ੍ਰੇਕਫਾਸਟ ਕਰਦੇ ਨੇ ਡੱਗ ਫੋਰਡ,
ਕਰੈਕਟ, ਜਦੋਂ ਮਾਰਕ ਕਾਰਨੀ ਜਿਸ ਦਿਨ ਲੀਡਰ ਬਣਦੇ ਨੇ ਉਸ ਤੋਂ ਅਗਲੇ ਦਿਨ ਦੋਵੇਂ ਜਾਣੇ ਇਕੱਠੇ ਬੈਠੇ ਬ੍ਰੇਕਫਾਸਟ ਕਰਦੇ ਨੇ,
ਇਕੱਠੇ ਬ੍ਰੇਕਫਾਸਟ ਕਰਦੇ ਨੇ ਓਨਟੈਰੀਓ ਦੇ ਵਿੱਚ,
ਬਿਫੋਰ ਮਾਰਕ ਕਾਰਨੀ ਲੈਫਟ ਫੋਰ ਯੂਰਪ।
ਯੈਸ, ਉੱਥੇ ਜਾ ਕੇ ਉਹਨਾਂ ਨੇ ਇੱਕ ਸਟੀਲ ਵਰਕਰ ਜਿਹੜੀ ਫੈਕਟਰੀ ਵਿਜ਼ਿਟ ਕੀਤੀ,
ਉਹ ਵੀ ਵਿਜ਼ਿਟ ਕੀਤੀ ਸੀ।
ਸੋ ਡਗ ਫੋਰਡ ਨਾਲ ਉਹ ਬੈਠ ਕੇ ਬ੍ਰੈਕਫਾਸਟ ਕਰ ਰਹੇ ਨੇ ਮਾਰਕ ਕਾਰਨੀ ਜੋ ਲਿਬਰਲ ਪਾਰਟੀ ਦੇ ਲੀਡਰ ਨੇ, ਫਿਰ ਕਿਸੇ ਨੇ ਪੀਅਰ ਪੌਲੀਅਨ ਨੂੰ ਸਮਝਾਇਆ ਹੋਣਾ ਯਾਰ ਵੀ ਚਲੋ ਜਿਹੜੀ ਆਪਸੀ ਨਾਰਾਜ਼ਗੀ ਮਨ ਮੁਟਾਵ ਜਿਹਾ ਨੂੰ ਸਾਈਡ ਤੇ ਰੱਖੋ ਵੀ ਓਨਟੈਰੀਓ ਹੈ ਵੀ ਉਹਨਾਂ ਦੀ ਲੋੜ ਹੈ ਐਂਡ ਸਾਡਾ ਬੰਦਾ ਯਾਰ ਉਹ ਕੰਸਰਵੇਟਿਵਸ ਨੇ
ਸਭ ਤੋਂ ਵੱਧ ਸੀਟਾਂ ਜੇ ਕਿਸੇ ਕੈਨੇਡੀਅਨ ਸੂਬੇ 'ਚ ਹੈਗੀਆਂ ਫੈਡਰਲ ਤਾਂ ਓਨਟੈਰੀਓ ਐਤਕੀ ਸੀਟਾਂ ਸਗੋਂ ਇੱਕ ਦੋ ਹੋਰ ਵੱਧ ਰਹੀਆਂ
ਵੀ ਉਹਨਾਂ ਨੂੰ ਤੁਸੀਂ ਰੀਚ ਆਊਟ ਕਰੋ
ਜੀ।
ਸੋ ਸੋਮਵਾਰ ਪੀਅਰ ਪੌਲੀਅਨ ਫੋਨ ਕਰਦੇ ਨੇ ਡਗ ਫੋਰਡ ਨੂੰ, ਉਹਨਾਂ ਨੂੰ ਕਹਿੰਦੇ ਵੀ ਅੱਗੋਂ ਭਾਈ ਇਲੈਕਸ਼ਨ ਕੈਂਪ ਪਹਿਲਾਂ ਮੁਬਾਰਕਬਾਦ, ਕਹਿੰਦੇ ਫਿਰ ਇਲੈਕਸ਼ਨ ਕੈਂਪੇਨ ਆ ਰਹੀ ਹੈ ਵੀ ਤੁਹਾਡੀ ਸਲਾਹ ਤੁਹਾਡੀ ਮਦਦ ਦੀ ਲੋੜ ਪਏਗੀ। ਡਗ ਫੋਰਡ ਅੱਗੋਂ ਕੀ ਕਹਿੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨੇ, ਟੋਰਾਂਟੋ ਸਟਾਰ ਨੇ ਇਹ ਗੱਲ ਸਾਰੀ ਬ੍ਰੇਕ ਕੀਤੀ ਹੈ, ਕਹਿੰਦੇ ਕਿ ਡਗ ਫੋਰਡ ਨੇ ਅੱਗੋਂ ਇਹ ਕਿਹਾ ਕਿ ਭਾਈ ਮੈਂ ਤਾਂ ਓਨਟੈਰੀਓ ਦੀ ਪ੍ਰਸ਼ਾਸਨ ਦੇ ਵਿੱਚ ਬਹੁਤ ਵਿਅਸਤ ਹੋਣ ਵਾਲਾ, ਕਹਿੰਦੇ ਆਈ ਐਮ ਗੋਇੰਗ ਟੂ ਬੀ ਵੈਰੀ ਬਿਜ਼ੀ ਗਵਰਨਿੰਗ ਓਨਟੈਰੀਓ, ਸੋ ਉਹਨਾਂ ਨਾ ਕਰਤੀ। ਉਸ ਤੋਂ ਅਗਲੇ ਦਿਨ ਵਿਜੇ ਜੀ ਮੰਗਲਵਾਰ ਡਗ ਫੋਰਡ ਆਪਣੇ ਘਰ ਬੁਲਾਉਂਦੇ ਨੇ ਕ੍ਰਿਸਟੀਆ ਫ੍ਰੀਲੈਂਡ ਨੂੰ ਕਾਫੀ ਪਿਲਾਉਣ ਵਾਸਤੇ ਸਵੇਰੇ, ਤੇ ਉਹਦੀ ਫਿਰ ਜਿਹੜੀ ਸੈਲਫੀ ਆ ਖਿੱਚ ਕੇ ਕ੍ਰਿਸਟੀਆ ਫ੍ਰੀਲੈਂਡ ਪਾ ਦਿੰਦੇ ਨੇ ਇੰਸਟਾਗ੍ਰਾਮ ਤੇ। ਬੁੱਧਵਾਰ ਡਗ ਫੋਰਡ ਨੂੰ ਰਿਪੋਰਟਰਸ ਪੁੱਛਦੇ ਨੇ ਅਗਲੇ ਦਿਨ ਵੀ ਕ੍ਰਿਸਟੀਆ ਫ੍ਰੀਲੈਂਡ ਤੁਹਾਡੀ ਬੜੀ ਫੋਟੋ ਪਾਉਂਦੇ ਨੇ, ਤੁਹਾਡੀ ਬੜੀ ਬਣਦੀ ਉਹਨਾਂ ਦੇ ਨਾਲ, ਕਹਿੰਦੇ ਚ ਕੋਈ ਲਕੋਈ ਨੀ, ਕਹਿੰਦੇ ਕਿ ਸਿਰਫ ਕ੍ਰਿਸਟੀਆ ਫ੍ਰੀਲੈਂਡ ਦੇ ਨਾਲ ਹੀ ਨਹੀਂ, ਕਹਿੰਦੇ ਮੇਰੇ ਤਾਂ ਡੋਮਨਿਕ ਲੈਬਲੋਂ ਨਾ ਬਹੁਤ ਬਣਦੀ ਆ
ਜੀ, ਉਹ ਡੋਮ ਕਹਿੰਦੇ ਨੇ ਹੁਣ,
ਹਾਂ
ਡੋਮਨਿਕ ਲੈਬਲੋਂ ਡੋਮ ਕਹਿ ਕੇ ਸਾਡੇ,
ਤੇ ਕਹਿੰਦੇ ਲਿਬਰਲਸ ਨਾਲ ਕਹਿੰਦੇ ਕਈ ਹੈਗੇ ਨੇ ਜਿਨ੍ਹਾਂ ਨੇ ਮੇਰੀ ਬਹੁਤ ਬਣਦੀ ਆ, ਤੇ ਕਹਿੰਦੇ ਫਿਰ ਅੱਛਾ ਇਹ ਦੱਸੋ ਰਿਪੋਰਟਰ ਸ਼ਰਾਰਤੀ ਹੁੰਦੇ ਆ, ਤੇ ਹਾਂ ਕਈ ਸਾਰੇ ਨੀ, ਸਾਡੇ ਅਸੀਂ ਤਾਂ ਬਹੁਤ ਸ਼ਰੀਫ ਹਾਂ, ਸੋ ਕਈ ਜਿਹੜੇ ਸ਼ਰਾਰਤੀ ਹੁੰਦੇ ਉਹ ਕਹਿੰਦੇ ਕਿ ਅੱਛਾ ਫਿਰ ਇਹ ਦੱਸੋ ਵੀ ਮਾਰਕ ਕਾਰਨੀ ਤੇ ਪੀਅਰ ਪੌਲੀਅਨ ਦੇ ਵਿੱਚੋਂ ਤੁਹਾਡੀ ਕਿਹਦੇ ਨਾਲ ਜ਼ਿਆਦਾ ਬਣਦੀ ਆ। ਅੱਗੋਂ ਡਗ ਫੋਰਡ ਕਹਿੰਦੇ ਨੇ, ਕਹਿੰਦੇ ਓਨੈਸਟਲੀ ਫਰੈਂਕਲੀ ਕਹਿੰਦੇ ਵੀ ਮੈਨੂੰ ਦੋਨਾਂ ਬਾਰੇ ਕਹਿੰਦੇ ਆਈ ਡੋਂਟ ਨੋ,
ਪਤਾ ਨਹੀਂ
ਪਰ ਸੋਚੋ ਯਾਰ, ਦੇਖੋ ਇੱਕ ਮਿੰਟ ਹੋਲਡ ਯੂਅਰ ਥੌਟ, ਫਿਰ ਰਿਪੋਰਟਰ ਅੱਗੋਂ ਫਿਰ ਹੋਰ ਸ਼ਰਾਰਤੀ ਉਹ ਕਹਿੰਦੇ ਅੱਛਾ ਇਹ ਦੱਸੋ ਵੀ ਦੋਨਾਂ ਦੇ ਵਿੱਚੋਂ ਤੁਸੀਂ ਜ਼ਿਆਦਾ ਬਣਾਉਣਾ ਕਿਹਦੇ ਨਾਲ ਚਾਹੋਗੇ, ਦੋਨਾਂ ਵਿੱਚੋਂ ਕਿਹਨੂੰ ਜ਼ਿਆਦਾ ਜਾਣਨਾ ਚਾਹੋਗੇ ਇਹੀ ਦੱਸ ਦਿਓ। ਫਿਰ ਉਹਨਾਂ ਨੇ ਉੱਥੇ ਡਗ ਫੋਰਡ ਨੇ ਫਿਰ ਗੱਲ ਸਿੱਧੀ ਕਰਤੀ, ਕਹਿੰਦੇ ਡਜ਼ਨਟ ਮੈਟਰ ਵੀ, ਕਹਿੰਦੇ ਆਈਦਰ ਆਫ ਦੈਮ ਦੋਨੋਂ, ਕਹਿੰਦੇ ਜਿਹੜਾ ਮਰਜ਼ੀ ਕੋਈ ਬਣ ਜਾਵੇ ਮੈਂ ਆਈ ਐਮ ਰੈਡੀ ਟੂ ਵਰਕ ਵਿਦ ਐਨੀ ਆਫ ਦੈਮ।
ਡਗ ਫੋਰਡ ਦਾ ਇਹ ਕਹਿਣਾ ਕਿ ਉਹ ਮਾਰਕ ਕਾਰਨੀ ਬਾਰੇ ਬਹੁਤਾ ਨਹੀਂ ਜਾਣਦੇ, ਗੱਲ ਸਮਝ ਪੈਂਦੀ ਹੈ, ਪਰ ਡਗ ਫੋਰਡ ਦਾ ਇਹ ਕਹਿਣਾ ਕਿ ਉਹ ਪੀਅਰ ਪੌਲੀਅਫ ਬਾਰੇ ਜ਼ਿਆਦਾ ਨਹੀਂ ਜਾਣਦੇ, ਇਹ ਵਾਸੂ ਜੀ ਆਪਣੇ ਆਪ ਦੇ ਵਿੱਚ ਦਿਸ ਇਜ਼ ਕੁਆਇਟ ਟੈਲਿੰਗ, ਕਿਉਂਕਿ ਪੀਅਰ ਪੌਲੀਅਫ ਪਹਿਲੀ ਗੱਲ ਤਾਂ ਦੇਖੋ ਫੈਡਰਲ ਸਿਆਸਤ ਦੇ ਵਿੱਚ 20 ਸਾਲ ਤੋਂ ਵੱਧ ਹੋ ਗਏ ਨੇ ਉਹਨਾਂ ਨੂੰ, ਅੱਛਾ ਉਹ ਰੈਪ੍ਰਜੈਂਟ ਵੀ ਓਨਟੈਰੀਓ ਇਲਾਕੇ ਦੀ ਰਾਈਡਿੰਗ ਨਹੀਂ ਕਰਦੇ ਨੇ, ਇਹ ਤਾਂ ਹੈ ਨਹੀਂ ਕਿ ਉਹ ਕਿਸੇ ਯੂਨੋ ਨੌਰਥ ਵੈਸਟ ਟੈਰੀਟਰੀਜ਼ ਤੋਂ ਜਾਂ ਕਿਸੇ ਹੋਰ ਪਾਸਿਓਂ ਐਮ ਪੀ ਨੇ, ਸੋ ਉਹ ਖੁਦ ਵੀ ਓਨਟੈਰੀਓ ਦੇ ਹੀ ਵਸਨੀਕ ਨੇ, ਉੱਥੋਂ ਹੀ ਉੱਥੋਂ ਦੀ ਰਾਈਡਿੰਗ ਨੂੰ ਰੈਪ੍ਰਜੈਂਟ ਕਰਦੇ ਨੇ ਫੈਡਰਲੀ। ਅੱਛਾ ਫਿਰ ਓਪੋਜੀਸ਼ਨ ਪਾਰਟੀ ਦੇ ਲੀਡਰ ਬਣਿਆ ਨੂੰ ਵੀ ਉਹਨਾਂ ਨੂੰ ਤਕਰੀਬਨ 3 ਸਾਲ ਹੋ ਚੱਲੇ ਨੇ, ਸੋ ਇਸ ਸਾਰੇ ਸਮੇਂ ਦੇ ਵਿੱਚ ਕੀ ਡਗ ਫੋਰਡ ਨੂੰ ਪੀਅਰ ਪੌਲੀਅਫ ਬਾਰੇ ਇੰਨਾ ਜਾਣਨ ਦਾ ਮੌਕਾ ਹੀ ਨਹੀਂ ਮਿਲ ਸਕਿਆ? ਤੇ ਦੂਜੀ ਗੱਲ ਆਪਾਂ ਵਾਸਤੇ ਜੀ ਇੱਕ ਦਿਨ ਪਹਿਲਾਂ ਗੱਲ ਕਰਦੇ ਸੀ ਨਾ ਕਿ ਜੇ ਦੇਖੋ ਅਜੇ ਇਲੈਕਸ਼ਨ ਹੋਣਾ, ਇਲੈਕਸ਼ਨ ਦੇ ਵਿੱਚ ਹੋਰ ਕਈ ਇਸ ਪੋਲੀਟੀਕਲ ਸਾਈਕਲ ਦੇ ਵਿੱਚ ਉਤਾਰ ਚੜਾਅ ਆਉਣੇ ਨੇ, ਪਰ ਹੁਣ ਕਈਆਂ ਦਾ ਇਹ ਮੰਨਣਾ ਕਿ ਕਿਤੇ ਡਗ ਫੋਰਡ ਭਵਿੱਖ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਬਣ ਕੇ ਪ੍ਰਾਈਮ ਮਿਨਿਸਟਰ ਬਣਨ ਦਾ ਤਾਂ ਨਹੀਂ ਰਾਹ ਦੇਖ ਰਹੇ?
ਨਹੀਂ, ਸਗੋਂ ਵਿਜੇ ਜੀ ਮੈਨੂੰ
ਸਗੋਂ ਉਹਨਾਂ ਦੀ ਜਿੰਨਾ ਲਿਬਰਲ ਪਾਰਟੀ ਨਾਲ ਐਸੋਸੀਏਸ਼ਨ ਵੱਧਦੀ ਜਾਏਗੀ ਉਹਨਾਂ ਵਾਸਤੇ ਇਹ ਪ੍ਰੋਬਲਮ ਕੰਜ਼ਰਵੇਟਿਵ ਪਾਰਟੀ
ਐਗਜੈਕਟਲੀ
ਵੱਲੋਂ ਫੈਡਰਲ ਪੋਲੀਟਿਕਸ ਦੇ ਵਿੱਚ ਗ੍ਰੈਜੂਏਟ ਕਰ ਸਕਣਾ ਇੱਕ ਤਰੀਕੇ ਨਾਲ, ਉਹਨਾਂ ਸੌਖਾ ਨਹੀਂ ਹੋਏਗਾ।
ਪ੍ਰੋਬਲਮ ਇਹ ਨਹੀਂ ਹੈ ਕਿ ਉਹ ਪੀਅਰ ਪੌਲੀਅਫ ਨੂੰ ਸਪੋਰਟ ਨਹੀਂ ਕਰ ਰਹੇ ਜਾਂ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਨੇ ਜਾਂ ਉਹਨਾਂ ਦਾ ਕਿਸੇ ਤਰ੍ਹਾਂ ਕੋਈ ਕ੍ਰਿਟਿਸਿਜ਼ਮ ਕਰ ਰਹੇ ਨੇ ਜਾਂ ਉਹਨਾਂ ਨੂੰ ਨਾਰਾਜ਼ ਕਰ ਰਹੇ ਨੇ, ਦੈਟਸ ਨਾਟ ਦਾ ਪ੍ਰੋਬਲਮ। ਪ੍ਰੋਬਲਮ ਇਹ ਹੈ ਕਿ ਉਹ ਫੈਡਰਲ ਕੰਜ਼ਰਵੇਟਿਵ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ
ਜੀ,
ਤੇ ਜਦੋਂ ਲੀਡਰ ਬਣਨਾ ਤੁਸੀਂ ਉਸੇ ਪਾਰਟੀ ਦੇ, ਉਸ ਪਾਰਟੀ ਦੇ ਵਰਕਰਸ ਨੇ ਵੋਟਿੰਗ ਕਰਨੀ ਉਹਦੇ ਵਿੱਚ,
ਯੈਸ,
ਉਸ ਪਾਰਟੀ ਦੇ ਮੈਂਬਰਸ ਨੇ ਵੋਟਿੰਗ ਕਰਨੀ, ਦੇ ਵਿਲ ਨਾਟ ਲਾਈਕ ਦਿਸ।
ਅੱਛਾ ਦੂਜੀ ਗੱਲ ਇਹ ਆ, ਯਾ ਤਾਂ ਹੋਵੇ ਨਾ ਵੀ ਤੁਸੀਂ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ, ਯੂ ਆਰ ਸਟੇਇੰਗ ਨਿਊਟਰਲ, ਜਿਹੜੇ ਐਕਸ਼ਨਸ ਨੇ ਉਹ ਨਿਊਟਰੈਲਿਟੀ ਵਾਲੇ ਹੈ ਨੇ।
ਹੋਇਆ ਕਿ ਹੁਣ ਪਿਛਲੇ ਦਿਨੀ ਜਮੀਲ ਜਵਾਨੀ ਜਿਹੜੇ ਕੰਜ਼ਰਵੇਟਿਵ ਐਮ ਪੀ ਨੇ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਇਹਨਾਂ ਦੇ ਹੀ ਇੱਕ ਮਿਨਿਸਟਰ ਨੂੰ, ਡਗ ਫੋਰਡ ਦੇ ਮਿਨਿਸਟਰ ਨੂੰ, ਤੇ ਡਗ ਫੋਰਡ ਨੂੰ ਪੁੱਛਿਆ ਗਿਆ ਉਹਦੇ ਬਾਰੇ, ਕਹਿੰਦੇ ਯਾਰ ਮੈਂ ਤੁਹਾਨੂੰ ਸਹੀ ਦੱਸਾਂ, ਕਹਿੰਦੇ ਵੀ ਜਮੀਲ ਜਵਾਨੀ ਨੂੰ ਕਹਿੰਦੇ ਕਿਸੇ ਨੇ ਪਛਾਣਨਾ ਨਹੀਂ ਸੀ ਜੇ ਮੈਂ ਇਹਦੀ ਮਦਦ ਨਾ ਕੀਤੀ ਹੁੰਦੀ, ਉਹ ਪਹਿਲਾਂ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਇਹਨਾਂ ਦੇ ਸਟਾਫਰ ਰਹੇ ਨੇ, ਤੇ ਕਹਿੰਦੇ ਮੈਂ ਤਾਂ ਇਹਨੂੰ ਲੈ ਕੇ ਆਇਆ, ਕਹਿੰਦੇ ਮੈਂ ਜੇ ਨਾ ਹੁੰਦਾ ਤੇ ਜਮੀਲ ਜਵਾਨੀ ਨੂੰ ਕੌਣ ਜਾਣਦਾ ਸੀ। ਸੋ ਇਸ ਤਰ੍ਹਾਂ ਦੀ ਜਿਹੜੀ ਤਲਖੀ ਆ ਦੱਸਿਆ ਜਾਂਦਾ, ਕਹਿੰਦੇ ਕਿ ਜਿਹੜੇ ਫੈਡਰਲ ਕੰਜ਼ਰਵੇਟਿਵਸ ਨੇ ਤੇ ਇੱਧਰ ਓਨਟੈਰੀਓ ਦੇ ਪ੍ਰੋਗਰੈਸਿਵ ਕੰਜ਼ਰਵੇਟਿਵਸ, ਇਹਨਾਂ ਵੱਲੋਂ ਲੀਡਰਸ਼ਿਪ ਵੱਲੋਂ ਹਦਾਇਤ ਆਪਣੇ ਆਪਣੇ ਸਟਾਫ ਨੂੰ ਕਿ ਇੱਕ ਦੂਜੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰਨੀ, ਕਿਉਂਕਿ ਬਹੁਤ ਸਾਰਾ ਸਟਾਫ ਹੈ ਜਿਹੜਾ ਪਹਿਲਾਂ ਪ੍ਰੋਵਿੰਸ਼ਲੀ ਕੰਮ ਕਰਦਾ ਸੀ ਫਿਰ ਉਹ ਫੈਡਰਲੀ ਕੰਮ ਕਰਨ ਲੱਗ ਗਏ ਐਂਡ ਵਾਈਸ ਵਰਸਾ।
ਸਪੈਸ਼ਲੀ ਕਿਉਂਕਿ ਸੀਟ ਆਫ ਦੀ ਗਵਰਨਮੈਂਟ ਫੈਡਰਲ ਗਵਰਨਮੈਂਟ ਇਜ਼ ਇਨ ਓਟਾਵਾ, ਸੀਟ ਆਫ ਦੀ ਪ੍ਰੋਵਿੰਸ਼ੀਅਲ ਓਨਟੈਰੀਓ ਗਵਰਨਮੈਂਟ ਇਜ਼ ਇਨ ਟੋਰਾਂਟੋ, ਤੇ ਉਸੇ ਸੂਬੇ ਦੇ ਵਿੱਚ ਜਿਹੜੇ ਉਹ ਹੁੰਦਾ ਨਾ ਵੀ ਤੁਸੀਂ ਜਿਹੜੇ ਪੋਲੀਟੀਕਲ ਸਟਾਫਰਸ ਦੀ ਮੂਵਮੈਂਟ ਆ ਉਹ ਪ੍ਰੋਵਿੰਸ਼ੀਅਲ ਟੂ ਫੈਡਰਲ, ਫੈਡਰਲ ਟੂ ਪ੍ਰੋਵਿੰਸ਼ੀਅਲ, ਉਹ ਕਾਫੀ ਜ਼ਿਆਦਾ ਹੁੰਦੀ ਹੈ।
ਤੇ ਆਮ ਤੌਰ ਤੇ ਹੁੰਦਾ ਕਿ ਜਦੋਂ ਵੀ ਕੋਈ ਕੰਸਰਵੇਟਿਵ ਨਵਾਂ ਪ੍ਰੀਮੀਅਰ ਬਣੇ ਕੰਸਰਵੇਟਿਵ ਸਟ੍ਰਾਈਕ ਦਾ ਤੇ ਫੈਡਰਲ ਜਿਹੜੇ ਕੰਸਰਵੇਟਿਵ ਹੁੰਦੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ, ਬੜੇ ਖੁਸ਼ ਹੁੰਦੇ ਆ ਤੇ ਸੇਮ ਲਾਈਕਵਾਈਜ਼ ਕਿ ਜਿਹੜੇ ਪ੍ਰੀਮੀਅਰਸ ਨੇ ਬੜੇ ਖੁਸ਼ ਹੋਣਗੇ ਵੀ ਜੇ ਕੰਸਰਵੇਟਿਵ ਪ੍ਰਧਾਨ ਮੰਤਰੀ ਬਣ ਜਾਏ।
ਹਾਂਜੀ,
ਇੰਡੀਆ ਵਿੱਚ ਅਸੀਂ ਸੁਣਿਆ ਨਾ ਵੀ ਡਬਲ ਇੰਜਨ ਕੀ ਸਰਕਾਰ, ਤੇ ਉਹ ਜਿਹੜਾ ਇੱਕ ਆਮ ਤੌਰ ਤੇ ਧਾਰਨਾ ਇਹ ਹੁੰਦੀ ਆ ਕਿ ਤੁਸੀਂ ਪਸੰਦ ਕਰੋਗੇ ਕਿ ਲਾਈਕ ਮਾਈਂਡਡ ਪੋਲੀਟੀਸ਼ੀਅਨ ਜਿਹੜੇ ਨੇ ਲਾਈਕ ਮਾਈਂਡਡ ਸਰਕਾਰਾਂ ਬਣਨ ਸਾਰੇ ਸੂਬਿਆਂ ਦੇ ਵਿੱਚ, ਪਰ ਇਸ ਕੇਸ ਦੇ ਵਿੱਚ ਇਹਨਾਂ ਦੀ ਆਪਸ ਜਿਹੜੀ ਇਹ ਜਿਹੜੀ ਤਲਖੀ ਜਿਹੀ ਆ ਉਹ ਪ੍ਰਤੱਖ ਹੋ ਰਹੀ ਆ ਹੁਣ
ਸ਼ਬਦਾਂ ਵਿੱਚ ਨਹੀਂ ਪਰ ਐਕਸ਼ਨਸ ਦੇ ਰਹੇ
ਬਿਲਕੁਲ। ਤੇ ਹੁਣ ਅੱਗੋਂ ਜਿਹੜਾ ਇਲੈਕਸ਼ਨ ਆ ਰਿਹਾ ਓਨਟੈਰੀਓ ਦੇ ਵਿੱਚ ਇਹਦਾ ਜੇ ਕੋਈ ਨੁਕਸਾਨ ਨਹੀਂ ਤਾਂ ਫਿਰ ਇੱਦਾਂ ਕਹਿ ਲਓ ਵੀ ਕੋਈ ਫਾਇਦਾ ਨਹੀਂ ਮਿਲੇਗਾ ਪੀਅਰ ਪੋਲੀਐਵ ਨੂੰ,
ਕਰੈਕਟ
ਫੋਰ ਸ਼ੋਰ ਓਨਟੈਰੀਓ ਦੇ ਵਿੱਚ।
ਅੱਛਾ, ਤੁਸੀਂ ਜਮੀਲ ਜੀਵਾਨੀ ਦਾ ਜ਼ਿਕਰ ਕੀਤਾ ਨਾ, ਕੰਜ਼ਰਵੇਟਿਵ ਐਮਪੀ ਨੇ, ਉਹ ਜੇ ਡੀ ਵੈਂਸ ਦੇ ਕਲਾਸ ਫੈਲੋ ਰਹੇ।
ਯੈਸ,
ਜੇ ਡੀ ਵੈਂਸ ਤੇ ਜਮੀਲ ਜਵਾਨੀ ਉਹਨਾਂ ਨੇ ਲਾਅ ਦੀ ਪੜ੍ਹਾਈ ਇਕੱਠਿਆਂ ਨੇ ਕੀਤੀ ਆ, ਤੇ ਕਈਆਂ ਦਾ ਇਹ ਵੀ ਮੰਨਣਾ ਕਿ ਦੇਖੋ ਹੁਣ ਪੀਅਰ ਪੋਲੀਐਵ ਵਾਸਤੇ ਸਭ ਤੋਂ ਵੱਡੀ ਸਿਰਦਰਦੀ ਕੀ ਬਣੀ ਹੋਈ ਆ ਕਿ ਉਹਨਾਂ ਨੂੰ ਡੋਨਲਡ ਟਰੰਪ ਦੇ ਨਾਲ ਕੰਪੇਅਰ ਕਰਕੇ ਦੇਖਿਆ ਜਾਂਦਾ, ਉਹ ਕਲਿਪਸ ਜਿਹੜੀਆਂ ਬਰਾਬਰ ਚੱਲਦੀਆਂ। ਹਾਲਾਂਕਿ ਟਰੰਪ ਨੇ ਕਹਿ ਦਿੱਤਾ ਕਿ ਜੀ ਲਿਬਰਲ ਨਾਲ ਡੀਲ ਕਰਨਾ ਈਜ਼ੀ ਰਹੇਗਾ, ਕੰਜ਼ਰਵੇਟਿਵ ਇਜ਼ ਨੋ ਫਰੈਂਡ ਆਫ ਮਾਈਨ,
ਨਾਟ ਅ ਮੈਗਾ ਗਾਏ,
ਨਾਟ ਅ ਮੈਗਾ ਗਾਏ, ਇਸਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਪਰ ਕਈਆਂ ਦਾ ਇਹ ਮੰਨਣਾ ਕਿ ਜਿਹੜੇ ਈਵਨ ਪੀਅਰ ਪੋਲੀਐਵ ਦੇ ਗਰੁੱਪ ਦੇ ਵਿੱਚ ਉਹਨਾਂ ਦੇ ਖੇਮੇ ਦੇ ਵਿੱਚ ਕੁਝ ਵਿਅਕਤੀ ਨੇ, ਉਹ ਤੇ ਬਹੁਤ ਹੀ ਨੇੜੇ ਨੇ ਜੇ ਡੀ ਵੈਂਸ ਦੇ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ। ਸੋ ਇੱਦਾਂ ਦੀਆਂ ਗੱਲਾਂ ਵੀ ਕੁਝ ਹੈਗੀਆਂ ਜਿਹੜੀਆਂ ਕਿ ਆੜੇ ਆ ਰਹੀਆਂ ਨੇ, ਆ ਸਕਦੀਆਂ ਨੇ।
ਸੋ ਲੰਘੇ ਕੱਲ ਪੀਅਰ ਪੋਲੀਐਵ ਗਏ ਹੋਏ ਸੀ ਕੁਬੈਕ,
ਹਾਂਜੀ,
ਤੇ ਉੱਥੇ ਉਹਨਾਂ ਨੇ ਐਲ ਐਨ ਜੀ ਕੁਬੈਕ ਬਾਰੇ ਜਿਹੜੀ ਗੱਲਬਾਤ ਕੀਤੀ, ਸ਼ਵਲ ਰੈਡੀ ਪ੍ਰੋਜੈਕਟਸ ਬਾਰੇ, ਤੇ ਉੱਥੇ ਰਿਪੋਰਟਰਸ ਨੇ ਫਿਰ ਪੁੱਛਦਾ, ਸ਼ਰਾਰਤੀ ਰਿਪੋਰਟਰਸ ਨੇ ਕਹਿੰਦੇ ਵੀ ਹੁਣ ਤੁਸੀਂ ਇੱਥੇ ਆ ਗਏ ਹੋ, ਫਰਾਂਸਵਾ ਬਲਾਂਸ਼ਟ ਦੇ ਕੋਲੋਂ ਤੁਸੀਂ ਐਂਡੋਰਸਮੈਂਟ ਭਾਲਦੇ ਹੋ, ਤੇ ਫਿਰ ਪੀਅਰ ਪੋਲੀਐਵ ਨੂੰ ਅੱਕ ਕੇ ਕਹਿਣਾ ਹੀ ਪਿਆ, ਕਹਿੰਦੇ ਕਿ ਵੀ ਆਈ ਐਮ ਨਾਟ ਆਊਟ ਸੀਕਿੰਗ ਪ੍ਰੋਵਿੰਸ਼ੀਅਲ ਪ੍ਰੀਮੀਅਰਸ ਐਂਡੋਰਸਮੈਂਟਸ,
ਜੀ
ਅੰਗੂਰ ਖੱਟੇ ਹੈ।
ਵਸਰ ਜੀ, ਐਚ ਪੀ ਸਿੰਘ ਚੈਟਰ ਸਟੋਰ ਗੱਲ ਦੱਸ ਰਹੇ ਨੇ ਕਿ ਤੁਹਾਨੂੰ ਮਿਲੇਗਾ 60 GB ਡੇਟਾ ਪਲਾਨ ਪਰ ਮੰਥ US ਕੈਨੇਡਾ ਕਾਲਿੰਗ ਤੇ ਇੰਟਰਨੈਸ਼ਨਲ ਟੈਕਸਟਿੰਗ, ਤੇ ਤੁਸੀਂ ਪੇ ਕਰਨੇ ਨੇ 2 ਮਹੀਨਿਆਂ ਲਈ ਸਿਰਫ $5। ਸਹੀ ਸੁਣਿਆ, ਸਿਰਫ $5 2 ਮਹੀਨਿਆਂ ਲਈ, ਨੋ ਕੰਟਰੈਕਟ, ਨੋ ID, ਨੋ ਕ੍ਰੈਡਿਟ ਚੈੱਕ, ਓਨਲੀ ਐਟ ਐਚ ਪੀ ਸਿੰਘ ਚੈਟਰ ਸਟੋਰ। 4 ਲੋਕੇਸ਼ਨਸ ਨੇ, ਐਬਟਸਫਰਡ, ਡੈਲਟਾ, ਸਕੋਟ ਰੋਡ ਤੇ ਪਾਇਲ ਬਿਜ਼ਨਸ ਸੈਂਟਰ ਵਿੱਚ, ਵੱਡੇ ਸਾਈਨ ਵਾਲਾ ਐਚ ਪੀ ਸਿੰਘ ਚੈਟਰ ਸਟੋਰ। ਕਾਲ 778-438-3017, 778-438-3017, ਐਚ ਪੀ ਸਿੰਘ ਚੈਟਰ ਸਟੋਰ। ਤੇ ਬਸ ਜੀ, ਬ੍ਰੇਕ ਲਈਏ ਛੋਟੀ ਜਿਹੀ,
ਸ਼ੋਰ
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਖਬਰਾਂ ਦੀ ਗੱਲਬਾਤ ਕਰਦੇ ਹਾਂ। ਚਾਈਨਾ ਵਾਲੇ ਹੁਣ ਬੜੇ ਇਸ ਗੱਲ ਦੇ ਦੁਆਲ ਹੋਏ ਨੇ, ਕਹਿੰਦੇ ਕੈਨੇਡਾ ਨਾਲ ਫ੍ਰੀ ਟ੍ਰੇਡ ਅਗਰੀਮੈਂਟ ਕਰ ਲੈਂਦੇ ਹਾਂ, ਕਹਿੰਦੇ ਆਰਕਟਿਕ ਸਰਕਲ ਦੇ ਵਿੱਚ ਵੀ ਆਪਾਂ ਇਕੱਠੇ ਕਿਉਂ ਨਹੀਂ ਕੰਮ ਕਰਦੇ, ਮਾਨਵਤਾ ਦਾ ਬੜਾ ਭਲਾ ਹੋ ਜਾਣਾ ਉਹਦੇ ਨਾਲ। ਵਾਸੂ ਜੀ, ਚਾਈਨਾ ਦੇ ਜਿਹੜੇ ਐਂਬੈਸਡਰ ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਇੱਕ ਅਖਬਾਰ ਨਾਲ, ਗਲੋਬਲ ਮੇਲ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਆ ਕਿ ਚਾਈਨਾ ਤਾਂ ਕਹਿੰਦੇ ਅਸੀਂ ਤਿਆਰ ਹਾਂ ਵੀ ਕੈਨੇਡਾ ਦੇ ਨਾਲ ਅਸੀਂ ਫ੍ਰੀ ਟ੍ਰੇਡ ਅਗਰੀਮੈਂਟ ਕਰੀਏ, ਜਿਹੜਾ ਆਰਕਟਿਕ ਸਰਕਲ ਆ ਉਹਦੇ ਵਿੱਚ ਆਫਕੋਰਸ ਕਹਿੰਦੇ ਵੀ ਅਸੀਂ ਰਲ ਮਿਲ ਕੇ ਕਿਉਂ ਨਾ ਉੱਥੇ ਜਿਹੜਾ ਸਾਰਾ ਕਾਰ ਵਿਹਾਰ ਕਰਨਾ ਉਹ ਕਰੀਏ। ਪਰ ਉਹਨੇ ਇਹ ਕਿਹਾ ਵੀ ਕੈਨੇਡਾ ਨੇ ਜਿਸ ਤਰ੍ਹਾਂ ਦੇ ਕੁਝ ਕਦਮ ਚੁੱਕੇ ਹੋਏ ਨੇ, ਚਾਈਨਾ ਦੀਆਂ ਇਲੈਕਟ੍ਰਿਕ ਗੱਡੀਆਂ ਦੇ ਉੱਪਰ ਟੈਰਿਫ ਲਾਇਆ, ਚਾਈਨਾ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਐਪਸ ਨੇ ਉਹਨਾਂ ਦੇ ਟਿਕਟੋਕ ਦੇ ਦਫ਼ਤਰ ਬੰਦ ਕਰਾ ਦਿੱਤੇ ਸੀ ਨਾ ਟੋਰਾਂਟੋ ਅਤੇ ਵੈਨਕੂਵਰ ਦੇ ਵਿੱਚੋਂ, ਵੀ ਉਹ ਕੰਮ ਕੀਤਾ ਹੋਇਆ, ਫੈਡਰਲ ਡਿਵਾਈਸਿਸ ਤੋਂ ਟਿਕਟੋਕ ਬੈਨ ਕੀਤੀ ਆ, ਡੀਪ ਸੀਕ ਜਿਹੜੀ ਚਾਈਨੀਜ਼ ਆਰਟੀਫਿਸ਼ਲ ਇੰਟੈਲੀਜੈਂਸ ਦਾ ਚੈਟਬੋਟ ਆ ਵੀ ਉਹ ਵੀ ਕੁਝ ਮੋਬਾਈਲ ਡਿਵਾਈਸਿਸ ਦੇ ਉੱਪਰੋਂ ਬੈਨ ਕੀਤਾ, ਵੀ ਪਹਿਲਾਂ ਆਹ ਚੀਜ਼ਾਂ ਦਰੁਸਤ ਕਰ ਲਓ, ਵੀ ਜਦੋਂ ਤੱਕ ਆਹ ਨਹੀਂ ਠੀਕ ਹੁੰਦਾ ਉਦੋਂ ਤੱਕ ਫ੍ਰੀ ਟ੍ਰੇਡ ਅਗਰੀਮੈਂਟ ਦੀ ਆਪਾਂ ਗੱਲ ਹੀ ਨਹੀਂ ਕਰ ਸਕਦੇ। ਬੇਸਿਕਲੀ ਟਰੰਪ ਵੱਲੋਂ ਜਿਸ ਤਰ੍ਹਾਂ ਦੀਆਂ ਹੁਣ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਨਾਲ ਚਾਈਨਾ ਵੱਲੋਂ ਕੈਨੇਡਾ ਨੂੰ ਆਪਣੇ ਨੇੜੇ ਲਗਾਉਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਆ।
ਉਹਨਾਂ ਨੇ ਕਿਹਾ, ਕਹਿੰਦੇ ਕਿ ਜੋ ਕੈਨੇਡਾ ਜਿਸ ਤਰੀਕੇ ਨਾਲ ਸਾਡੇ 'ਤੇ ਟੈਰਿਫ ਵਗੈਰਾ ਲਗਾ ਰਿਹਾ, ਕਹਿੰਦੇ ਉਹ ਬਲਾਈਂਡ ਫੋਲੋਇੰਗ ਹੈ ਆਫ ਦ ਯੂਨਾਈਟਿਡ ਸਟੇਟਸ।
ਯੈਸ,
ਵੀ ਬਸ ਕਹਿੰਦੇ ਉਹਨਾਂ ਦੇ ਮਗਰ ਮਗਰ ਅੰਨੇ ਵਾਏ ਚੱਲੀ ਜਾ ਰਹੇ,
ਵੀ ਆਪਣਾ ਦਿਮਾਗ ਨਹੀਂ ਵਰਤ ਰਹੇ ਬੇਸਿਕਲੀ।
ਸੋ ਉਹਨਾਂ ਕਿਹਾ ਵੀ ਅਮਰੀਕਾ ਦੇ ਮਗਰ ਨਾ ਲੱਗੋ, ਸਾਡੇ ਨਾਲ ਆ ਕੇ ਤੁਸੀਂ ਜੁੜੋ। ਉਹਨਾਂ ਨੇ ਸੋ 2017 ਦੇ ਵਿੱਚ ਵਿਜੇ ਜੀ ਕੈਨੇਡਾ ਅਤੇ ਚਾਈਨਾ ਦੇ ਵਿਚਕਾਰ ਇਸ ਤਰ੍ਹਾਂ ਦੇ ਸੰਕੇਤ ਮਿਲਣੇ ਸ਼ੁਰੂ ਹੋਏ ਸਨ ਕਿ ਕੋਈ ਫ੍ਰੀ ਟ੍ਰੇਡ ਅਗਰੀਮੈਂਟ ਹੋ ਸਕਦਾ, ਉਹਦੇ ਬਾਰੇ ਜਦੋਂ ਕਹਿ ਲਓ ਵੀ ਇਨੀਸ਼ੀਅਲ ਗੱਲਬਾਤ ਘੁਸਰ ਮੁਸਰ ਜੀ ਸ਼ੁਰੂ ਵੀ ਹੋਈ ਸੀ, ਪਰ 2018 ਦੇ ਵਿੱਚ ਉਹ ਗੱਲ ਠੱਪ ਹੋ ਗਈ ਵਿਦਆਊਟ ਐਨੀ ਡੀਲ, ਡੀਲ ਕੋਈ ਸਾਈਨ ਹੋ ਨਹੀਂ ਸਕੀ। ਤੇ ਇਹਦੇ ਵਿੱਚ ਚਾਈਨਾ ਦੇ ਅੰਬੈਸਡਰ ਨੇ ਇਸ ਇੰਟਰਵਿਊ ਦੇ ਵਿੱਚ ਇਹ ਕਿਹਾ, ਕਹਿੰਦੇ ਕਿ ਵੀ ਆਰਕਟਿਕ, ਸੋ ਉਹਨਾਂ ਨੂੰ ਆਰਕਟਿਕ ਕੋਆਪਰੇਸ਼ਨ ਬਾਰੇ ਪੁੱਛਿਆ ਗਿਆ ਸੀ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਤੁਸੀਂ ਗੱਲ ਕੀਤੀ ਆ, ਕਹਿੰਦੇ ਯੂ ਮੈਂਸ਼ਨਡ ਕੋਆਪਰੇਸ਼ਨ ਇਨ ਆਰਕਟਿਕ, ਵੀ ਆਰ ਓਪਨ ਟੂ ਇਟ, ਕਹਿੰਦੇ ਆਪਾਂ ਕਰ ਲੈਂਦੇ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਇਹ ਗੱਲ ਕਹੀ ਵਿਜੇ ਜੀ, ਕਹਿੰਦੇ ਫੋਰ ਅ ਲੌਂਗ ਟਾਈਮ ਕੈਨੇਡਾ ਵਾਜ਼ ਵਨ ਆਫ ਦਾ ਵੈਸਟਰਨ ਕੰਟਰੀਜ਼ ਦੈਟ ਹੈਡ ਬੈਸਟ ਰਿਲੇਸ਼ਨਸ਼ਿਪ ਵਿਦ ਚਾਈਨਾ,
ਯੈਸ,
ਬਟ ਅਨਫੋਰਚੁਨੇਟਲੀ ਇਨ ਦਾ ਪਾਸਟ ਈਅਰਸ ਆਵਰ ਰਿਲੇਸ਼ਨਸ਼ਿਪ ਸਫਰਡ ਸੈਟਬੈਕਸ, ਨਾਓ ਚਾਈਨਾ ਇਜ਼ ਰੈਡੀ ਟੂ ਮੂਵ ਫੋਰਵਰਡ। ਆਹ ਜਿਹੜੀ ਲਾਈਨ ਆ ਕਿ ਚਾਈਨਾ ਅੱਗੇ ਵਧਣ ਲਈ ਤਿਆਰ ਹੈ, ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਉਹਦੇ ਵਾਸਤੇ ਜ਼ਮੀਨ ਤਿਆਰ ਕਰਨੀ ਪਏਗੀ। ਕਹਿੰਦੇ ਸਟੌਪ ਸਮੀਅਰਿੰਗ ਅਟੈਕਿੰਗ ਐਂਡ ਹਾਈਪਿੰਗ ਅਪ ਦ ਫੈਕਟਸ।
ਇੱਕ ਤੁਸੀਂ ਹੋਰ ਦੇਖੋ, ਕੈਨੇਡਾ ਦੇ ਜਿਹੜੇ ਐਲਾਈਜ਼ ਨੇ ਮੁਲਕ, ਉਹਨਾਂ ਨੇ ਕਿਸੇ ਨੇ ਇੰਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇੱਕ ਗੱਲ ਨਹੀਂ ਕਹੀ ਜਿਹੜੀ ਕਿ ਕਈਆਂ ਨੂੰ ਉਮੀਦ ਸੀ ਵੀ ਯਾਰ ਕੋਈ ਇੰਨਾ ਸਖ਼ਤ ਸਟੈਂਸ ਕਿਉਂ ਨਹੀਂ ਲੈ ਰਿਹਾ ਕੈਨੇਡੀਅਨ ਸੋਵਰਨਟੀ ਬਾਰੇ, ਕਿ ਉਹ ਬੜੇ ਇੱਕ ਹੁੰਦਾ ਨਾ ਕਿ ਸਿੰਬਲਿਜ਼ਮ ਦੇ ਤੌਰ 'ਤੇ ਉਹਦੇ ਆਧਾਰ 'ਤੇ ਮੈਸੇਜ ਦਿੰਦੇ ਰਹੇ। G7 ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਵੀ ਸੀ, ਉਸ ਦਿਨ ਆਪਾਂ ਗੱਲ ਕੀਤੀ ਕਿ ਜਦੋਂ ਮੀਡੀਆ ਵੱਲੋਂ ਸਵਾਲ ਪੁੱਛੇ ਜਾਂਦੇ ਰਹੇ ਉਦੋਂ ਉਹ ਪਾਸਾ ਵੱਟ ਜਾਂਦੇ ਸੀ, ਸੋਸ਼ਲ ਮੀਡੀਆ 'ਤੇ ਇੱਕ ਪੋਸਟ ਜਿਹੀ ਪਾ ਤੀ, ਤੁਸੀਂ ਲਾਲ ਰੰਗ ਦੇ ਕੱਪੜੇ ਪਹਿਨ ਕੇ ਆ ਗਏ ਵੀ ਅਸੀਂ ਕੈਨੇਡਾ ਨੂੰ ਸਪੋਰਟ ਕਰ ਰਹੇ ਹਾਂ, ਵੀ ਇਹ ਸਾਡਾ ਇੱਕ ਤਰੀਕਾ ਵੀ ਉਹ ਉੱਦਾਂ ਦੀਆਂ ਚੀਜ਼ਾਂ ਕੀਤੀਆਂ ਗਈਆਂ ਖੁੱਲ੍ਹ ਕੇ। ਕਿਸੇ ਨੇ ਇਹ ਨਹੀਂ ਕਿਹਾ ਵੀ ਅਮਰੀਕਾ ਵੱਲੋਂ ਕੈਨੇਡਾ ਨੂੰ 51st ਸਟੇਟ ਬਣਾਉਣ ਦੀ ਗੱਲ ਕੀਤੀ ਜਾਣੀ ਸਰਾਸਰ ਗਲਤ ਆ, ਵੀ ਇਹ ਨਹੀਂ।
ਉਸ ਤੋਂ ਅਗਲੇ ਦਿਨ ਜਿਹੜੇ ਜਰਮਨੀ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਥੋੜ੍ਹੀ ਜਿਹੀ ਗੱਲ
ਕੀਤੀ,
ਕਿਉਂਕਿ ਉਹਨਾਂ ਨੂੰ ਲੱਗਿਆ ਵੀ ਹੁਣ ਸਾਰਾ ਮੀਡੀਆ ਮੇਰੇ ਹੀ ਦੁਆਲੇ ਹੋ ਗਿਆ।
ਜੀ
ਸੋ ਇਟਸ ਬਿਕਮ ਅਬਾਊਟ ਮੀ ਨਾਓ,
ਜਿਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਕੀਤੀ ਸੀ,
ਸੋ ਉਹਨਾਂ ਨੇ ਥੋੜ੍ਹੀ ਬਹੁਤ ਗੱਲ ਕੀਤੀ ਸੀ ਪੋਚੇ ਪਾਉਣ ਲਈ।
ਪਰ ਵਾਸੂ ਜੀ, ਜਿਹੜੇ ਹੁਣ ਚਾਈਨੀਜ਼ ਐਂਬੈਸਡਰ ਨੇ ਉਹਨਾਂ ਨੇ ਇਹ ਗੱਲ ਆਖੀ ਆ, ਕਹਿੰਦੇ ਕਿ ਕੈਨੇਡਾ ਇਜ਼ ਅ ਸੋਵਰਨ ਕੰਟਰੀ, ਸੋ ਵੀ ਆਫ ਕੋਰਸ ਰਿਸਪੈਕਟ ਕੈਨੇਡਾ ਸੋਵਰਨਟੀ ਐਂਡ ਇਟਸ ਟੈਰੀਟੋਰੀਅਲ ਇੰਟੈਗ੍ਰਿਟੀ। ਕਹਿੰਦੇ ਵੀ ਚਾਈਨਾ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਵੇਖੀਏ ਕੈਨੇਡਾ ਇੱਕ ਇੰਡੀਪੈਂਡੈਂਟ ਮੁਲਕ ਆ, ਸੋ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਗੱਲ ਕਹੀ ਆ। ਪਰ ਇਸ ਸਭ ਦੇ ਵਿੱਚ ਅਲਟੀਮੇਟਲੀ ਉਹਨਾਂ ਦਾ ਮਕਸਦ ਤਾਂ ਇਹੋ ਹੀ ਆ ਕਿ ਇਸ ਵੇਲੇ ਕੈਨੇਡਾ ਦੀ ਜਿਹੜੀ ਤਲਖੀ ਅਮਰੀਕਾ ਦੇ ਨਾਲ ਵੱਧਦੀ ਜਾ ਰਹੀ ਆ, ਲੋਕਾਂ ਦੇ ਮਨਾਂ ਦੇ ਵਿੱਚ, ਈਵਨ ਪਬਲਿਕ ਦੇ ਮਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਹੁਣ ਸੈਂਟੀਮੈਂਟ, ਇੱਕ ਐਂਟੀ ਟਰੰਪ ਸੈਂਟੀਮੈਂਟ ਆ, ਇਹਨੂੰ ਕਹਿ ਲਓ ਐਂਟੀ ਅਮੈਰੀਕਨ ਸੈਂਟੀਮੈਂਟ ਨਹੀਂ ਹੈ, ਇਹ ਡਿਸਟਿੰਕਸ਼ਨ ਬੜੀ ਜ਼ਰੂਰੀ ਹੈ ਇਹ। ਪਰ ਉਹਦਾ ਹੁਣ ਚਾਈਨਾ ਉਸਨੂੰ ਇੱਕ ਤਰੀਕੇ ਕੈਪੀਟਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਅਤੇ ਇਹਨਾਂ ਨੇ ਇਹੀ ਕਿਹਾ ਵੀ ਪਹਿਲਾਂ ਸਾਡੇ ਰਿਲੇਸ਼ਨ ਠੀਕ ਠਾਕ ਸੀਗੇ, ਹੁਣ ਸਾਡੇ ਰਿਲੇਸ਼ਨ ਖਰਾਬ ਹੋ ਗਏ। ਵਾਸੂ ਜੀ, ਫੋਰਨ ਪੋਲਿਸੀ ਦੇ ਸੰਬੰਧ ਵਿੱਚ ਪਿਛਲੇ 10 ਸਾਲਾਂ ਜਿਹੋ ਜਿਹੇ ਹਾਲਾਤ ਬਣੇ ਨੇ, ਵੱਖੋ ਵੱਖਰੇ ਮੁਲਕਾਂ ਨਾਲ ਰਿਲੇਸ਼ਨ ਖਰਾਬ ਨੇ, ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨ ਖਰਾਬ ਹੋਏ ਉਹ ਪਿਛਲੇ ਦਿਨੀ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੀ ਜਿਹੜੀ ਵੀਡੀਓ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਗੱਲ ਕੀਤੀ ਸੀ, ਉਹ ਹੁਣ ਦੁਬਾਰਾ ਚਰਚਿਆਂ ਦੇ ਵਿੱਚ ਛੜੀ ਹੋਈ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਮੈਨੂੰ ਸਮਝ ਨਹੀਂ ਆਉਂਦੀ ਕੈਨੇਡਾ ਅਤੇ ਇੰਡੀਆ ਦੇ ਰਿਲੇਸ਼ਨ ਇੰਨੇ ਖਰਾਬ ਹੋਏ ਕਿਵੇਂ ਨੇ, ਕਿ ਇਟਸ ਵੈਰੀ ਪਰਪਲੈਕਸਿੰਗ ਟੂ ਮੀ। ਉਹਨਾਂ ਨੇ ਫਿਰ ਖਾਸ ਤੌਰ 'ਤੇ ਇਹ ਜ਼ਿਕਰ ਕੀਤਾ ਵੀ ਪੀਪਲ ਟੂ ਪੀਪਲ ਟਾਈਜ਼ ਨੇ ਜਿਹੜੀਆਂ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਬੜਾ ਜ਼ਰੂਰੀ ਆ। ਉਹਦੇ ਸਗੋਂ ਉਹਨਾਂ ਨੇ ਸ਼ਲਾਘਾ ਕਰ ਦਿੱਤੀ ਵੀ ਜੀ ਇੰਡੀਆ ਦੀ ਸਰਕਾਰ ਦੀ ਇਹ ਸ਼ਲਾਘਾ ਕਿ ਇਹਨਾਂ ਨੇ ਪੀਪਲ ਟੂ ਪੀਪਲ ਟਾਈਜ਼ ਨਹੀਂ ਬ੍ਰੇਕ ਹੋਣ ਦਿੱਤੀਆਂ। ਸਟੀਵਨ ਹਾਰਪਰ ਨੇ ਫਿਰ ਕੁਝ ਫਰਿੰਜ ਐਲੀਮੈਂਟਸ ਦਾ ਜ਼ਿਕਰ ਕੀਤਾ ਵੀ ਉਹਨਾਂ ਨੇ ਤਾਂ ਲਿਬਰਲ ਪਾਰਟੀ ਦੇ ਉੱਪਰ ਇਹ ਦੋਸ਼ ਲਗਾਏ ਨੇ ਕਿ ਕਿਹੜੇ ਜਿਹੜੇ ਕੁਝ ਖਾਲਿਸਤਾਨ ਦੇ ਹਮਾਇਤ ਕਰਨ ਵਾਲੇ ਵਿਅਕਤੀ ਨੇ ਉਹ ਲਿਬਰਲ ਸਰਕਾਰ ਦੇ ਵਿੱਚ ਇਨਫਿਲਟਰੇਟ ਕਰ ਗਏ ਨੇ, ਉਹ ਜਿਹੜੀ ਉਹਨਾਂ ਦਾ ਸਟੀਵਨ ਹਾਰਪਰ ਦਾ ਗੱਲਾਂ ਦੇ ਵਿੱਚੋਂ ਝਲਕ ਇਹ ਆ ਕਿ ਜਿਹੜੀ ਫੋਰਨ ਪੋਲਿਸੀ ਹੈਗੀ ਹੈ ਇੰਡੀਆ ਦੇ ਨਾਲ ਸੰਬੰਧਾਂ ਦੀ, ਵੀ ਉਹ ਉਸ ਗਰੁੱਪ ਵੱਲੋਂ ਸਰਕਾਰ ਨੂੰ ਡਿਕਟੇਟ ਕੀਤੀ ਜਾ ਰਹੀ ਹੈ। ਐਂਡ ਆਫਕੋਰਸ ਇਹਦਾ ਬੜਾ ਸਖ਼ਤ ਨੋਟਿਸ ਲਿਆ ਵਰਲਡ ਸਿੱਖ ਔਰਗਨਾਈਜੇਸ਼ਨ ਨੇ, ਅਤੇ ਉਹਨਾਂ ਨੇ ਆਫਕੋਰਸ ਇਸ ਗੱਲ ਦੀ ਬੜੀ ਸਖ਼ਤ ਮੁਖਾਲਫਤ ਕੀਤੀ ਆ। ਉਹਨਾਂ ਨੇ ਸਗੋਂ ਇਹ ਵੀ ਗੱਲ ਲਿਖੀ ਹੈ, ਕਹਿੰਦੇ ਹਾਰਪਰ ਹੁਣ ਉਹਨਾਂ ਦੀ ਕੰਸਲਟਿੰਗ ਕੰਪਨੀ ਆ ਹਾਰਪਰ ਐਂਡ ਐਸੋਸੀਏਟਸ, ਉਹ ਟ੍ਰੇਡ ਮਿਸ਼ਨ ਲੈ ਕੇ ਗਏ ਹੋਏ ਨੇ, ਉਹਨਾਂ ਨੂੰ ਸਸਕੈਚੁਅਨ ਦੀ ਸਰਕਾਰ ਨੇ ਹਾਇਰ ਕੀਤਾ, ਅਤੇ ਸਸਕੈਚੁਅਨ ਦੇ ਬੇਸਿਸ 'ਤੇ ਉਹ ਇੱਕ ਟ੍ਰੇਡ ਮਿਸ਼ਨ ਇੰਡੀਆ ਲੈ ਕੇ ਵੀ ਗਏ ਨੇ, ਵੀ ਇਸ ਕਰਕੇ ਉਹ ਇੰਡੀਆ ਨੂੰ ਪਲੋਸਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ WSO ਵੱਲੋਂ ਇਹੋ ਜਿਹੀ ਗੱਲ ਕੀਤੀ ਗਈ ਆ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਪਿਛਲੇ 10 ਸਾਲਾਂ 'ਚ ਕੈਨੇਡਾ ਦੀ ਜਿਹੜੀ ਫੋਰਨ ਪੋਲਿਸੀ ਆ, ਵੱਖੋ ਵੱਖਰੇ ਮੁਲਕਾਂ ਦੇ ਨਾਲ ਸੰਬੰਧ ਨੇ, ਉਹ ਪਹਿਲਾਂ ਵਰਗੇ ਨਹੀਂ ਰਹੇ, ਗੱਲਾਂ ਉਹ ਨਹੀਂ ਰਹੀਆਂ।
ਸੋ ਚਾਈਨਾ ਦੇ ਅੰਬੈਸਡਰ ਇਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਜਿਵੇਂ ਜ਼ਿਕਰ ਕੀਤਾ, ਕਹਿੰਦੇ ਵੀ ਜੇ ਸਾਡੇ ਰਿਲੇਸ਼ਨਸ਼ਿਪ ਸਾਡੀ ਵਧੀਆ ਹੁੰਦੀ ਤੇ ਕਹਿੰਦੇ BYD ਵਾਲਿਆਂ ਨੂੰ ਕਹਿੰਦੇ ਫਿਰ ਤੁਸੀਂ ਉਹਨਾਂ ਦਾ ਸਵਾਗਤ ਕਰਦੇ, ਤੇ ਕਹਿੰਦੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤੁਹਾਡੇ ਮੁਲਕ ਦੇ ਵਿੱਚ ਆਉਣ ਦੀ, ਕਹਿੰਦੇ ਤੁਸੀਂ ਉਹਨਾਂ ਵਾਸਤੇ ਕੋਈ ਅੜਿੱਕਾ ਛੱਡਿਆ ਹੀ ਨਹੀਂ, ਕਹਿੰਦੇ ਜਿਹੜਾ ਤੁਸੀਂ ਡਾਇਆ ਨਹੀਂ,
ਉਹ ਵੀ ਅਮਰੀਕਾ ਦੇ ਕਿਸੇ ਤੇ ਟੈਰਿਫ ਲਗਾ ਹੁੰਦਾ।
ਸੋ ਕਹਿੰਦੇ BYD ਦਾ ਜ਼ਿਕਰ, ਕਹਿੰਦੇ ਜੇ ਤੁਸੀਂ BYD ਨੂੰ ਆਉਣ ਦਿੰਦੇ ਤੁਹਾਡੇ ਇੱਥੇ ਇਲੈਕਟ੍ਰਿਕ ਵਹੀਕਲ ਸਸਤੇ ਹੋ ਜਾਣੇ ਸੀ, ਉਹਨਾਂ ਦੀ ਐਕਸੈਸ ਵੱਧ ਜਾਣੀ ਸੀ, ਤੁਹਾਡਾ ਫਾਇਦਾ ਹੋਣਾ ਸੀ,
ਤੁਸੀਂ ਚਾਹੁੰਦੇ ਹੋ ਨਾਲ। ਹਾਂ ਯੈਸ ਯੈਸ,
ਉਹਨਾਂ ਨੇ ਫਿਰ ਨਾਲ ਗੱਲ ਜੋੜ ਕੇ ਦੇਖੋ ਕਿਹੜੀ ਕੀਤੀ ਹੈ ਵੀ ਤੁਸੀਂ ਸਾਡੇ ਇਲੈਕਟ੍ਰਿਕ ਵਹੀਕਲ ਸਾਨੂੰ ਵੇਚਣ ਦਿੰਦੇ ਇੱਥੇ, ਤੇ ਚਾਈਨਾ ਦੇ ਕੋਲ ਉਹਨਾਂ ਨੇ ਕਿਹਾ ਕਿ ਫੋਰਨ ਐਨਰਜੀ ਦਾ ਜਿਹੜਾ ਐਪੀਟਾਈਟ ਆ, ਜਿਹੜੀ ਸਾਡੀ ਭੁੱਖ ਆ, ਕਹਿੰਦੇ ਉਹ ਤਾਂ ਜੀ ਬੜੀ ਹਿਊਜ ਆ, ਕਹਿੰਦੇ ਜ਼ਬਰਦਸਤ ਆ,
ਤੁਸੀਂ LNG ਭੇਜੋ,
ਹਾਂ ਕਿ ਵੀ ਤੁਸੀਂ ਸਾਨੂੰ ਜਿੰਨੀ ਮਰਜ਼ੀ ਐਨਰਜੀ ਭੇਜੋ ਤੇ ਸਾਨੂੰ ਤਾਂ ਚਾਹੀਦੀ ਆ, ਤੇ ਫੋਰਨ ਐਨਰਜੀ ਵਾਸਤੇ ਐਪੀਟਾਈਟ ਸਾਡਾ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਵੱਡਾ
ਜੀ,
ਤੇ ਕਹਿੰਦੇ ਤੁਸੀਂ ਐਨਰਜੀ ਭੇਜੋ ਤੇ ਸਾਨੂੰ ਆਪਣੇ ਇਲੈਕਟ੍ਰਿਕ ਵਹੀਕਲ ਵੇਚਣ ਦਿਓ, ਵੀ ਇਹ ਤਾਂ ਪਾਰਟਨਰਸ਼ਿਪ ਬੜੀ ਜ਼ਬਰਦਸਤ ਬਣ ਸਕਦੀ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ, ਤੇ ਜਿਹੜੀ ਉਹਨਾਂ ਮੇਨ ਵਿੱਚ ਗੱਲ ਕਹੀ ਨਾ ਵੀ ਚਾਈਨਾ ਇਜ਼ ਰੈਡੀ ਟੂ ਮੂਵ ਫਾਰਵਰਡ,
ਉਹ ਬਹੁਤ ਵੱਡਾ। ਅੱਛਾ ਉਹ ਵੀ ਦੇਖੋ, ਇਹ ਇੰਟਰਵਿਊ ਕਦੋਂ ਆਉਂਦੀ ਆ, ਜਦੋਂ ਹੁਣ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਵਾਲੀ ਜਿਹੜੀ ਹੁਣ ਸਾਰੀ ਜਿਹੜਾ ਮਾਹੌਲ ਤਿਆਰ ਹੋ ਰਿਹਾ, ਤੇ ਜਿਹੜਾ ਇਹ ਵਾਲੀਆਂ ਗੱਲਾਂ ਨੇ, ਸਟੀਵਨ ਹਾਰਪਰ ਵਾਲੀ ਗੱਲ ਜਿਹੜੀ ਹੁਣ, ਕਿਉਂਕਿ ਪਿਛਲੇ ਮਹੀਨੇ ਦੀ ਵੀਡੀਓ ਇੰਡੀਆ ਦੇ ਵਿੱਚ ਉਹਨਾਂ ਨੇ ਕਈਆਂ ਗੱਲਾਂ ਉੱਥੇ ਇੱਕ ਸਮਿਟ 'ਤੇ, ਉਹ ਗੱਲਾਂ ਹੁਣ ਆ ਰਹੀਆਂ, ਇਹਨਾਂ ਚੀਜ਼ਾਂ ਨੇ ਇਟ ਹੈਜ਼ ਟੂ ਬੀ ਇਹ ਬਹੁਤ ਧਿਆਨ ਰੱਖਣਾ ਪੈਣਾ ਕਿ ਕਈ ਵਾਰੀ ਜਿਹੜੀ ਕੁਝ ਲੋਕਾਂ ਨੂੰ ਇਮੋਸ਼ਨਲੀ ਜਾਂ ਸੈਂਟੀਮੈਂਟਲੀ ਰਾਈਲ ਅਪ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਹੁੰਦੀਆਂ ਨੇ, ਵੱਖੋ ਵੱਖਰੇ ਮੁਲਕਾਂ ਦੇ ਵਿੱਚ ਇਹ ਪਲੇ ਬੁੱਕ ਆ ਜਿਹੜੀ ਇਸਤੇਮਾਲ ਕੀਤੀ ਜਾਂਦੀ ਆ, ਕੈਨੇਡਾ ਦੇ ਵਿੱਚ ਵੀ ਹੁੰਦਾ ਹੈ, ਖਾਸ ਤੌਰ 'ਤੇ ਕੁਝ ਕਮਿਊਨਿਟੀਜ਼ ਦੇ ਵਿੱਚ ਇਹ ਅਜਿਹਾ ਜ਼ਰੂਰ ਹੁੰਦਾ, ਉਹ ਤੋਂ ਬਚਣ ਦੀ ਉਹਦੇ ਬਾਰੇ ਅਵੇਅਰ ਰਹਿਣ ਦੀ ਬੜੀ ਜ਼ਰੂਰਤ ਆ।
ਅਤੇ ਚਾਈਨਾ ਵਾਲੇ ਜਿਹੜੀ ਇਹ ਸਾਰੀ ਗੱਲਬਾਤ ਕੈਨੇਡਾ ਨੂੰ ਇਸ ਵੇਲੇ ਕਰ ਰਹੇ ਨੇ, ਉਹ ਹੈ ਨਾ ਪੰਜਾਬੀ ਦੀ ਕਹਾਵਤ ਕਿ ਧੀਏ ਨੀ ਗੱਲ ਸੁਣ ਨੂੰਹੇ ਨੀ ਕੰਨ ਕਰ, ਇਹ ਉਹ ਵਾਲੀ ਗੱਲ ਆ ਵੀ ਉਹ ਸੁਣਾ ਰਹੇ ਨੇ ਅਮਰੀਕਾ ਨੂੰ ਕਿ ਵੀ ਤੁਹਾਡਾ ਯਾਰ ਅਸੀਂ ਤੁਹਾਡੇ ਕੋਲੋਂ ਪੱਟ ਕੇ ਲੈ ਜਾਣਾ,
ਧੀਏ ਕੰਨ ਕਰ ਨੂੰਹੇ ਕੰਮ ਕਰ, ਇਹ ਹੈ ਤੇ ਕਹਾਵਤ ਅੱਛਾ। ਬੀ ਵਾਈ ਡੀ ਦੇ ਟਰੱਕ ਜ਼ਰੂਰ ਚੱਲਦੇ ਨੇ, ਯੈਸ ਇੱਕ ਮੈਸੇਜ ਆਇਆ। ਸੋ ਬੀ ਵਾਈ ਡੀ ਦੀਆਂ ਜਿਹੜੀਆਂ ਡੋਮੈਸਟਿਕ ਵਹੀਕਲਸ ਨੇ ਕਾਰਾਂ ਜਿਹੜੀ ਅਸੀਂ ਤੁਸੀਂ ਆਪਣੇ ਘਰੇਲੂ ਇਸਤੇਮਾਲ ਵਾਸਤੇ ਵਰਤਣੀਆਂ ਹੁੰਦੀਆਂ, ਉਹਨਾਂ ਗੱਡੀਆਂ ਦੇ ਉੱਪਰ ਬੈਨ ਆ, ਪਰ ਬੀ ਵਾਈ ਡੀ ਦੇ ਜਿਹੜੇ ਟਰੱਕਸ ਨੇ ਵੱਡੇ ਉਹ ਜ਼ਰੂਰ ਚੱਲਦੇ ਨੇ, ਉਹਨਾਂ ਨੂੰ ਨਹੀਂ ਰੋਕਿਆ ਗਿਆ। ਬਸ ਜੀ ਯਾਰ, ਖਬਰਾਂ ਹੋਰ ਵੀ ਬਹੁਤ ਸੀ ਪਰ ਟਾਈਮ ਇਜਾਜ਼ਤ ਨਹੀਂ ਦਿੰਦਾ,
ਫਿਰ ਕੀ ਕਰੀਏ,
ਤੁਹਾਡਾ ਬਹੁਤ ਬਹੁਤ ਧੰਨਵਾਦ,
ਧੰਨਵਾਦ ਕਰੀਏ ਇੱਕ ਦੂਜੇ ਦਾ, ਫਿਰ ਘਰਾਂ ਨੂੰ ਚੱਲੀਏ,
ਫਿਰ ਬਾਏ ਬਾਏ ਕਰੀਏ। ਬਸ ਜੀ, ਹੈਵ ਅ ਨਾਈਸ ਵੀਕਐਂਡ, ਹੈਵ ਅ ਟੂਡੇ, ਪਹਿਲਾਂ ਤਾਂ ਅੱਜ ਸ਼ਾਮ ਨੂੰ ਪ੍ਰੋਗਰਾਮ ਸੁਣਦੇ ਹਾਂ ਤੁਹਾਡਾ, ਉਸ ਤੋਂ ਵੀ ਪਹਿਲਾਂ ਕਿਹੜਾ ਗਾਣਾ ਸੀ ਉਹ, 2 AM ਉਹ ਮੈਂ ਸੁਣੂੰਗਾ, ਵੇਖੂੰਗਾ ਜਾ ਕੇ ਰਾਤ,
ਹਾਂ
ਪਹਿਲੇ 2 ਮਿੰਟ ਉਹਦੇ ਬਰਦਾਸ਼ਤ ਕਰ ਲਵਾਂ,
ਹਾਂ
ਫਿਰ ਬਾਅਦ 'ਚ ਨਜ਼ਾਰੇ,
ਪਹਿਲੇ 2 ਮਿੰਟ ਬਸ ਮੈਨੂੰ ਬੁਰਾ ਭਲਾ ਨਹੀਂ ਕਹਿਣਾ,
ਨਾ
ਵਿਆਹ ਕੇ ਕੰਮ ਲਾ,
ਬੁਰਾ ਭਲਾ
ਤੁਹਾਨੂੰ ਜ਼ੀਸ਼ਾਨ ਅਲੀ ਵਾਲਾ ਪਾਰਟ ਆਏਗਾ,
ਨਹੀਂ ਤੁਹਾਨੂੰ ਬੁਰਾ ਭਲਾ ਕਦੇ ਵੀ ਨਹੀਂ ਕਹਿਣਾ,
ਠੀਕ ਹੈ, ਥੈਂਕ ਯੂ।
ਮੈਂ ਹਾਂ ਵਿਜੇ ਸੈਣੀ, 11 ਵਜੇ ਤੱਕ ਸਾਡੀ ਗੱਲਬਾਤ ਚੱਲਦੀ ਰਹਿਣੀ, ਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ ਵਾਸੂ ਕੁਮਾਰ, ਜਿਨ੍ਹਾਂ ਨੂੰ ਸਾਰੇ ਕਰਦੇ ਨੇ ਦਿਲੋਂ ਪਿਆਰ।
ਅਗਲਾ ਗੀਤ ਲਿਖਤਾ ਜੀ, ਲਿਖਤਾ ਜੀ ਅਗਲਾ ਗੀਤ,
ਬਸ ਜੀ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।